एक ओंकार सतनाम कर्ता पुरख निर्भो निर्वैर अकाल मुहूर्त अजूनी सैपहं गुरुप्रसाद जप आद सच जोगाद सच सच नानक होशे भी सच तुमरे गुण क्या कहा मेरे सतगुरा जब गुर बोल है तब विषम हुए जाय खम जैसे अपराधी अवर कोई राख जैसे खम सतगुर राख लिए छड़ाय तू गुर पिता तू है गुर माता तू गुर बंदप मेरा सखा सखाय जो हमरी बिद होती मेरे सतगुरा साबिद तुम खर जान हो आपे हम रुलते फिरते कोई बात ना पूछता गुर सतगुर संग कीरे खम थापे धन धन गुरु नानक जन केरा जित मिले चूके सब सोग संतापे हम अवगुण परे एक गुण नाही अमृत छाड़ बिख बिख खाय माया मोह परम पै फूले सुत दारासो प्रीत लगाय एक उत्तम पंथ सुनयो गुर संगत तेह मिलंत जम त्रास मिटाय एक अरदास पाठ कीरत की गुर रामदास राखो शरणाय एक उत्तम पंथ सुनयो गुर संगत तेह मिलंत जम त्रास मिटाई एक अरदास पाठ कीरत की गुर रामदास राखो शरणाई सुकहो टल गुर सेविय अहनिस सहज सुभाए दर्शन परसें गुरु कै जन्म मरण दुख जाए होवै सिबत खसम दी नूर अरसों कुरसों चटिया तुद डिठे सचे पातशाह मल जन्म जन्म दी कटिया तुद डिठे सचे पातशाह मल जन्म जन्म दी कटिया सतनाम धन वाहे गुरु साहिब जियो कबीर कोठे मंडप खेत कर काहे मरहो सवार कबीर कोठे मंडप खेत कर काहे मरहो सवार कारज साढ़े तीन हाथ कहीं ता पौने चार कारज साढ़े तीन हाथ कहीं ता पौने चार वाहे गुरु जी का खालसा वाहे गुरु जी की फतेह। परम सन्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुबाए मान गुरु सवारे सतसंगी जनों अज असी भगत कबीर साहब जी दे पावन पवित्र श्लोक नंबर 218 दी विचार गुरु कृपा दे नाल करनी है। भगत कबीर साहब जी ने अज दे इस पावन पवित्र श्लोक अंदर हर उस इंसान नूं एक गुरमत दा उपदेश दृढ़ कराया है कि जिस दे अंदर केवल संसारक पदार्थां दी प्रबल इच्छा है, जिसने अपने घर नूं भी उच्चा बना लिया ते वक वक थावां ते यतन करदा है कि जमीन नूं मैं अपने कब्जे विच लै लवां ते पिंड विच शहर विच जितनी मेरी जमीन होवे एदू वद किसे होर इंसान कोल जमीन ना होवे। फिर जदों इंसान घर बनांदा है ते अपना इन्हें घर कितना उच्चा कितना खुला कई कई मंजिलां उच्ची इमारत खड़ी कर दिती है, पर कबीर साहब कहिंदे ने उस तों बाद जे परमेश्वर ने ए दात दे दिती ਜ਼ਮੀਨ ਤੈਨੂੰ ਦਿੱਤੀ ਪੈ ਭਾਵਨੀ ਤੇ ਖੱਕ ਹਲਾਲ ਦੀ ਕਮਾਈ ਨਾਲ। ਜੇ ਪਰਮਾਤਮਾ ਨੇ ਤੈਨੂੰ ਉੱਚੇ ਮਹੱਲ ਦੇ ਦਿੱਤੇ ਨੇ, ਜੇ ਮਾਲਕ ਨੇ ਤੈਨੂੰ ਐਸ਼ ਵਰਜ ਪਦਾਰਥ ਦਿੱਤੇ ਨੇ, ਚਾਹੀਦਾ ਤਾਂ ਇਹ ਸੀ ਕਿ ਇੰਨੀਆਂ ਦਾਤਾਂ ਲੈ ਕੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਜਾਂਦੋ, ਤੇ ਜੇ ਇਹ ਦਾਤਾਂ ਲੈ ਕੇ ਕੇਵਲ ਅਹੰਕਾਰੀ ਬਣ ਗਏ ਕਿ ਮੇਰੇ ਵਰਗਾ ਘਰ, ਮੇਰੇ ਵਰਗਾ ਕਾਰੋਬਾਰ, ਮੇਰੇ ਜਿਤਨੀ ਜ਼ਮੀਨ ਕਿਸੇ ਦੀ ਨਹੀਂ, ਤੇ ਸਾਈਂ ਨੂੰ ਆਪਣੇ ਹਿਰਦੇ ਵਿੱਚੋਂ ਭੁਲਾ ਦਿੱਤਾ, ਤੇ ਫਿਰ ਸੁਚੇਤ ਰਹੇ ਇਨਸਾਨ ਕਿ ਜਦੋਂ ਤੂੰ ਰਾਤ ਨੂੰ ਧਰਤੀ ਤੇ ਸੌਣਾ ਹੈ, ਤੇਰੇ ਮਹੱਲ ਵੀ ਨੇ, ਤੇਰੇ ਉੱਚੇ ਕਿਲੇ ਨੁਮਾ ਘਰ ਵੀ ਹੈ, ਤੇਰੇ ਕੋਲ ਜ਼ਮੀਨ ਵੀ ਸੈਂਕੜੇ ਏਕੜਾਂ ਦੀ ਤਾਦਾਦ ਵਿੱਚ ਹੈ, ਪਰ ਕਦੀ ਤੂੰ ਆਪਣੇ ਜ਼ਿਹਨ ਵਿੱਚ ਰਾਤ ਨੂੰ ਸੌਣ ਲੱਗਿਆਂ ਸੋਚਿਆ ਜਦੋਂ ਤੂੰ ਰਾਤ ਵਿਸ਼ਰਾਮ ਕਰਨਾ ਕੇਵਲ ਤੂੰ ਇੱਕ ਕਮਰੇ ਵਿੱਚ ਪੈਣਾ ਹੈ, ਤੇ ਸੱਚ ਜਾਣੋ ਉਸ ਕਮਰੇ ਨੂੰ ਵੀ ਤੂੰ ਪੂਰਾ ਘੇਰ ਨਹੀਂ ਸਕਣਾ। ਵੱਧ ਤੋਂ ਵੱਧ ਜਿਤਨਾ ਤੇਰਾ ਆਪਣਾ ਕੱਦ ਹੈ, ਜਿਤਨਾ ਤੇਰਾ ਆਪਣਾ ਪਰਮੇਸ਼ਵਰ ਨੇ ਤਨ ਦੀ ਲੰਬਾਈ ਦਿੱਤੀ ਏ, ਉਸ ਅਨੁਸਾਰ ਤੇਰੇ ਹੱਥ ਜੋ ਹੈ ਇਹ ਤੇਰੀ ਲੰਬਾਈ, ਸਰੀਰ ਦਾ ਕੱਦ ਤੇਰੇ ਹੱਥ ਮੁਤਾਬਕ ਵੱਧ ਤੋਂ ਵੱਧ 3.5 ਹੱਥ ਹੋਵੇਗਾ, ਤੇ ਜੇਕਰ ਹੋਰ ਤੂੰ ਤਮਾ ਕਰੇ ਤੇ 4.25 ਜ਼ਰੂਰ ਹੋ ਜਾਏਗਾ, ਪਰ ਸੱਚ ਜਾਣੀ 4 ਹੱਥ ਤੇਰਾ ਲੰਬੇਰਾ ਕੱਦ ਨਹੀਂ ਖੋਣਾ। 4 ਹੱਥ ਤੋਂ 4.25 ਹੱਥ ਤੋਂ ਵੱਧ ਜ਼ਮੀਨ ਨਹੀਂ ਤੂੰ ਘੇਰਨੀ, ਹੈ ਤਾਂ ਗੁਣਾ ਕੇਵਲ 3.5 ਦਾ। ਜੇ ਚੋਖਾ ਤੂੰ ਹੋਰ ਛਾਲ ਮਾਰੇਗਾ ਤੇ 4.25 ਹੱਥ ਹੋ ਸਕਦਾ, 4 ਹੱਥ ਬਿਲਕੁਲ ਨਹੀਂ ਖੋਣਾ। ਸਾਹਿਬ ਕਹਿੰਦੇ ਨੇ ਜੇ ਸੌਣ ਲੱਗਿਆ ਕੇਵਲ 3.5 ਹੱਥ, 4 ਹੱਥ ਆਪਣੇ ਹੱਥ ਦੇ ਮੁਤਾਬਕ ਤੂੰ ਥਾਂ ਘੇਰਨਾ ਹੈ ਕਬਰ ਵਿੱਚ, ਇਸ ਤੋਂ ਵੱਧ ਤੇ ਨਹੀਂ। ਕਬਰ ਵਿੱਚ ਵੀ 3.5-4 ਹੱਥ ਥਾਂ ਮਿਲੇਗੀ ਸੱਜਣਾ, ਕਬਰ ਵਾਲਾ ਤਾਂ ਫਿਰ ਵੀ 4.25 ਹੱਥ ਥਾਂ ਲੈ ਕੇ ਉਸ ਧਰਤੀ ਤੇ ਸਦਾ ਲਈ ਸੌ ਜਾਏਗਾ। ਪਰ ਜਿਸ ਬੰਦੇ ਨੂੰ ਸ਼ਮਸ਼ਾਨ ਭੂਮੀ ਵਿੱਚ ਫੂਕ ਕੇ ਆਉਣਾ, ਉਹ ਲੰਮਾ ਪਿਆ ਤਾਂ 3.5 ਹੱਥ ਥਾਂ ਘੇਰੇਗਾ, ਤੇ ਜਦੋਂ ਉਹਦਾ ਸਰੀਰ ਸੜ ਕੇ ਰਾਖ ਹੋ ਗਿਆ, 3.5 ਹੱਥ ਵਾਲਾ ਸਰੀਰ ਇੱਕ ਨਿੱਕੀ ਜਿਹੀ ਪੋਟਲੀ ਵਿੱਚ ਪੂਰਾ ਆ ਜਾਣਾ ਹੈ। ਤੇਰੇ ਤਨ ਦੀਆਂ ਹੱਡੀਆਂ, ਤੇਰੇ ਤਨ ਦੀ ਰਾਖ, ਤੇਰੇ ਸਰੀਰ ਦੀ ਰਾਖ ਇੱਕ ਛੋਟੀ ਜਿਹੀ ਬੁਚਕੀ, ਛੋਟੀ ਜਿਹੀ ਬੋਰੀ ਵਿੱਚ ਪੂਰੀ ਆ ਜਾਣੀ ਏ। ਏਡੇ ਵੱਡੇ ਮਹੱਲਾਂ ਦਾ ਤੂੰ ਮਾਣ ਕੀ ਕਰਨਾ ਹੈ। ਇਹ ਸ਼ਲੋਕ ਦਾ ਸੰਖੇਪ ਜਿਹਾ ਭਾਵ ਸੀ। ਆਓ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਮਿਹਰ ਕਰਨ, ਆਪ ਵਿੱਚ ਵਰਤਨ, ਆਪਾਂ ਜਿਤਨੇ ਵੀ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹਾਂ, ਆਪਣੇ ਅੰਦਰ ਨੂੰ, ਆਪਣੀ ਸੁਰਤ ਨੂੰ, ਆਪਣੇ ਖਿਆਲਾਂ ਨੂੰ ਟਿਕਾ ਕੇ ਗੁਰੂ ਕੇ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ। ਮੇਰੇ ਸੱਚੇ ਪਾਤਸ਼ਾਹ ਜੀ ਆਪ ਵਿੱਚ ਵਰਤ ਕੇ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲੈਣ। ਸਾਧ ਸੰਗਤ ਆਪ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਨੇ ਹਰ ਮਨੁੱਖ ਦੀ ਜੋ ਮੁੱਢਲੀ ਲੋੜ ਹੈ ਉਸ ਸੰਬੰਧੀ ਇਹ ਵੀ ਕਿਹਾ ਹੈ, ਤੂੰ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਮਾਲਕ ਕਿਰਪਾ ਕਰਕੇ ਜਿਤਨੀ ਦੇਰ ਤੱਕ ਤੂੰ ਇਸ ਧਰਤੀ ਤੇ ਜ਼ਿੰਦਗੀ ਬਤੀਤ ਕਰਨੀ ਏ, ਤੇਰੀਆਂ ਮੁੱਢਲੀਆਂ ਲੋੜਾਂ ਮੇਰਾ ਮਾਲਕ ਪੂਰੀਆਂ ਕਰੇ। ਆਉਣਾ ਅਸੀਂ ਇਸ ਵਿਸ਼ੇ ਤੇ ਹੈ ਕਿ ਉੱਚੇ ਮਹੱਲ ਮਾੜੀਆਂ ਦਾ ਮਾਣ ਕਰਨ ਵਾਲਿਆ, ਇੱਕ ਦਿਨ ਤੂੰ ਜ਼ਮੀਨ ਤੇ ਲੇਟੇਗਾ ਤੇ 3.5 ਹੱਥ, 4.25 ਹੱਥ ਥਾਂ ਤੋਂ ਵੱਧ ਤੈਨੂੰ ਜ਼ਮੀਨ ਨਹੀਂ ਮਿਲਣੀ। ਪਰ ਮਨੁੱਖ ਦੀਆਂ ਬੇਸਿਕ ਕੁਝ ਜ਼ਰੂਰਤਾਂ ਨੇ, ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਨ ਦੇ ਲਈ ਤਨ ਢੱਕਣ ਵਾਸਤੇ ਬਸਤਰ ਦੀ ਜ਼ਰੂਰਤ ਹੈ। ਹਰ ਬੰਦੇ ਨੂੰ ਜ਼ਿੰਦਗੀ ਦੇ ਦਿਨ ਕੱਢਣ ਦੇ ਲਈ ਸਿਰ ਲੁਕਾਉਣ ਵਾਸਤੇ ਛੱਤ ਦੀ ਜ਼ਰੂਰਤ ਹੈ। ਕੋਈ ਨਾ ਕੋਈ ਕੁੱਲੀ, ਕੋਈ ਨਾ ਕੋਈ ਘਰ ਉਹਨੂੰ ਚਾਹੀਦਾ ਹੈ। ਜੇ ਉਹਨੂੰ ਤਨ ਢੱਕਣ ਨੂੰ ਬਸਤਰਾਂ ਦੀ ਲੋੜ ਹੈ, ਜੇ ਇਨਸਾਨ ਨੂੰ ਆਪਣੇ ਰਹਿਣ ਬਸੇਰੇ ਲਈ ਇੱਕ ਘਰ ਦੀ ਜ਼ਰੂਰਤ ਹੈ, ਤੇ ਉੱਥੇ ਇਸ ਸਰੀਰ ਨੂੰ ਚਲਾਉਣ ਵਾਸਤੇ ਮਨੁੱਖ ਨੂੰ ਪੇਟ ਭਰ ਕੇ ਰੋਟੀ ਮਿਲ ਜਾਏ, ਇਹ ਵੀ ਅਤ ਜ਼ਰੂਰਤ ਹੈ। ਮਨੁੱਖ ਦੀਆਂ ਬੇਸਿਕ ਲੋੜਾਂ ਵਿੱਚ ਇਹ ਤਿੰਨ ਚੀਜ਼ਾਂ ਨੇ ਕਿ ਖਾਣ ਵਾਸਤੇ ਰੋਟੀ ਮਿਲ ਜਾਏ, ਤਨ ਢੱਕਣ ਵਾਸਤੇ ਬਸਤਰ ਮਿਲ ਜਾਣ, ਤੇ ਰਹਿਣ ਵਾਸਤੇ ਮਾਲਕ ਮਿਹਰ ਕਰੇ ਕਿ ਇਹਨੂੰ ਘਰ ਮਿਲ ਜਾਏ। ਦੇਖੋ, ਇਹਨਾਂ ਜ਼ਰੂਰਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਮੇ ਵਾਲੀ ਬਿਰਤੀ ਨੇ ਕਿਹਾ, ਤੇ ਅੱਗੇ ਚੱਲ ਕੇ ਮੈਂ ਅਰਜ਼ ਜ਼ਰੂਰ ਕਰਾਂਗਾ ਕਿ ਅਸੀਂ ਸ਼ਲੋਕ ਦਾ ਇੱਕ ਪੱਖ ਨਹੀਂ ਲੈਣਾ ਕਿ ਜੇ ਮੇਰਾ ਘਰ ਚੰਗਾ ਨਹੀਂ ਬਣ ਸਕਿਆ ਤੇ ਕਿਸੇ ਨੂੰ ਮਾਲਕ ਨੇ ਕਈ ਮੰਜ਼ਿਲਾਂ ਮਹੱਲ ਦੇ ਦਿੱਤਾ ਤੇ ਮੈਂ ਕੇਵਲ ਇਹ ਸ਼ਲੋਕ ਪੜ੍ਹਾਂ ਤੇ ਉਹਦੇ ਉੱਤੇ ਟੁਕਾਈ ਜਾਵਾਂ, ਬਿਲਕੁਲ ਨਹੀਂ। ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਇੱਕ ਇੱਕ ਬਚਨ ਨੂੰ ਕਦੀ ਬਰੀਕੀ ਨਾਲ ਆਪਾਂ ਗੁਰਮਤ ਦੀ ਸੇਧ ਵਿੱਚ ਵਾਚ ਕੇ ਦੇਖੀ। ਜਿਹੜੀ ਬੇਸਿਕ ਮਨੁੱਖ ਦੀ ਜ਼ਰੂਰਤ ਹੈ ਕਿ ਭਗਤਾਂ ਨੇ ਉਸ ਸਬੰਧੀ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਨਹੀਂ ਕੀਤੀ। ਸਹਿਬ ਭਗਤ ਕਬੀਰ ਜੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਨਿਰਵਾਹ ਵਾਸਤੇ ਤਮਾ ਕੋਈ ਨਹੀਂ ਕੀਤਾ, ਲਾਲਚ ਕੋਈ ਨਹੀਂ ਕੀਤਾ, ਕਿਸੇ ਦਾ ਹੱਕ ਖੋਣ ਦੀ ਗੱਲ ਨਹੀਂ ਕੀਤੀ। ਉਹਨਾਂ ਕਿਹਾ, ਹੇ ਮਾਲਕਾ, ਛੋਟਾ ਜਿਹਾ ਪਰਿਵਾਰ ਹੈ, ਕਿਰਪਾ ਕਰੀ ਕਿ ਖਾਣ ਵਾਸਤੇ ਰੋਜ਼ਾਨਾ ਮੈਨੂੰ ਦੋ ਸ਼ੇਰ ਚੂਨਾ ਦੇ ਦੇਵੇ। ਚੂਨ ਦਾ ਅਰਥ ਆਪਾਂ ਕਰਾਂਗੇ ਆਟਾ। ਦੋ ਸ਼ੇਰ ਚੂਨਾ ਦੇ ਦੇ, ਆਟਾ ਦੇ ਦੇ, ਅੱਧਾ ਸ਼ੇਰ ਮੈਨੂੰ ਦਾਲ ਦੇ ਦੇ, ਇੱਕ ਪਾਈਆ ਮੈਨੂੰ ਘਿਓ ਦੇ ਦੇ, ਉਸ ਦਾਲ ਨੂੰ ਬਣਾਉਣ ਲਈ ਥੋੜਾ ਜਿਹਾ ਲੂਣ ਦੇ ਦੇ, ਮੈਨੂੰ ਸੌਣ ਵਾਸਤੇ ਵਿਸ਼ਰਾਮ ਲਈ ਮੰਜੀ ਦੇ ਦੇ, ਸਿਰਹਾਣਾ ਦੇ ਦੇ, ਉਪਰ ਤਨ ਢੱਕਣ ਵਾਸਤੇ ਖੇਸ ਦੇ ਦੇ। ਦੇਖੋ, ਇੰਨੀਆਂ ਮੁੱਢਲੀਆਂ ਜ਼ਰੂਰਤਾਂ ਉਹਨਾਂ ਨੇ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਕਰਕੇ ਇਹਨਾਂ ਦੀ ਪੂਰਤੀ ਲਈ ਆਪਣੇ ਵੱਲੋਂ ਮੰਗ ਰੱਖ ਦਿੱਤੀ ਕਿ ਹੇ ਪ੍ਰਭੂ, ਇਹ ਦਾਤਾਂ ਤੁਸੀਂ ਮੈਨੂੰ ਦਿਓ, ਪਰ ਗੁਰਮਖੋ, ਇਹ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਹੋਣ ਦਾ ਮਕਸਦ ਇਹ ਨਹੀਂ ਕਿ ਤੂੰ ਮੈਨੂੰ ਦੋ ਸ਼ੇਰ ਆਟਾ ਦੇ ਤੇ ਪਰਤ ਕੇ ਮੈਨੂੰ ਸਾਰਾ ਦਿਨ ਕੰਮ ਨਾ ਕਰਨਾ ਪਏ। ਤੂੰ ਮੈਨੂੰ ਕਿਤੇ ਅੱਧਾ ਸ਼ੇਰ ਦਾਲ ਦੇ ਦੇ, ਪਾ ਘਿਓ ਦੇ ਦੇ, ਮੰਜੀ ਦੇ ਦੇ, ਘਰ ਦੇ ਦੇ, ਪਰਤ ਕੇ ਮੈਨੂੰ ਕਿਸੇ ਪਾਸੇ ਜਾਣਾ ਨਾ ਪਏ, ਮੈਂ ਆਲਸੀ ਬਣ ਕੇ ਬਹਿ ਜਾਂ, ਬਿਲਕੁਲ ਨਹੀਂ। ਕਹਿੰਦੇ ਨੇ, ਖੇ ਸਾਈ ਜੀ, ਮੈਂ ਇਹ ਮੁੱਢਲੀਆਂ ਜ਼ਰੂਰਤਾਂ ਤੇਰੇ ਚਰਨਾਂ ਵਿੱਚੋਂ ਪੂਰੀਆਂ ਕਰਨੀਆਂ ਨੇ ਤੇ ਮੈਂ ਇਸ ਕਰਕੇ ਇਹ ਦਾਤ ਮੰਗਣਾ ਪਿਆ ਵਾਂ, ਕਿਉਂਕਿ ਜੀਣ ਵਾਸਤੇ ਖੁਰਾਕ ਚਾਹੀਦੀ ਏ ਤੇ ਜੀਣਾ ਮੈਂ ਇਸ ਕਰਕੇ ਚਾਹੁੰਦਾ ਵਾਂ ਕਿ ਤੇਰੀ ਬੰਦਗੀ ਭਿੱਜ ਕੇ ਕਰ ਸਕਾਂ, ਮੇਰਾ ਅੰਦਰ ਨਾ ਖਿੰਡੇ, ਮੈਂ ਹਰ ਪਾਸੇ ਉਹ ਸੰਤੁਸ਼ਟ ਹੋ ਜਾਵਾਂ। ਕਬੀਰ ਸਾਹਿਬ ਨੇ ਦੇਖੋ ਇਹ ਅਰਦਾਸ ਕੀਤੀ ਕਿ ਦੋਏ ਸਿਰ ਮੰਗੂ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੂ ਦਾਲੇ, ਮੋਕੋ ਦੋਨੋਂ ਵਕਤ ਜਵਾਲੇ, ਖਾਟ ਮੰਗੂ ਚੌ ਪਾਈ, ਸਿਰਹਾਨਾ ਅਵਰ ਤਲਾਈ, ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਮੈਂ ਭਿੱਜ ਕੇ ਤੇਰੀ ਭਗਤੀ ਕਰ ਸਕਾਂ। ਅਸੀਂ ਅੱਧੀਆਂ ਚੀਜ਼ਾਂ ਜ਼ਰੂਰ ਚੇਤੇ ਰੱਖਨੇ ਆ ਕਿ ਆਟਾ ਮੰਗਿਆ, ਘਿਓ ਮੰਗਿਆ, ਲੂਣ ਮੰਗਿਆ, ਮੰਜੀ ਮੰਗੀ, ਖੇਸ ਮੰਗਿਆ, ਪਰ ਅਗਲੀ ਗੱਲ ਕਦੀ ਪੜ੍ਹੋ। ਕਹਿਣ ਲੱਗੇ, ਉਪਰ ਕੋ ਮੰਗੂ ਖਿੰਦਾ, ਤੇਰੀ ਭਗਤ ਕਰੈ ਜਨ ਥਿੰਦਾ, ਮੈਂ ਨਾ ਹੀ ਕੀਤਾ ਲੱਭੋ, ਮੈਂ ਲਾਲਚ ਨਹੀਂ ਕੀਤਾ, ਇਹ ਮੇਰੀ ਬੇਸਿਕ ਜ਼ਰੂਰਤ ਹੈ। ਹੇ ਪ੍ਰਭੂ ਜੀ, ਮੈਂ ਤੇਰੇ ਚਰਨਾਂ ਵਿੱਚ ਤਮਾ ਕਰਕੇ ਨਹੀਂ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਮੈਨੂੰ ਅਸਲ ਵਿੱਚ ਜੇ ਪਾਉਂਦਾ ਹੈ ਕੇਵਲ ਤੇਰਾ ਨਾਮ ਹੈ, ਇਸ ਤੋਂ ਵੱਧ ਨਹੀਂ। ਆਪਾਂ ਇਸ ਤੋਂ ਅਗਲਾ ਪ੍ਰਮਾਣ ਸਹਿ ਬਾਬਾ ਧੰਨਾ ਜੀ ਦਾ ਦੇਖੋ, ਉਹਨਾਂ ਨੇ ਬੇਸਿਕ ਜ਼ਰੂਰਤ ਦੀ ਗੱਲ ਕੀਤੀ। ਅੱਗੇ ਚੱਲ ਕੇ ਅਰਜ਼ ਕਰਨੀ ਚਾਹੁੰਦਾ ਕਿ ਰੱਬ ਮਿਹਰ ਕਰੇ, ਤੈਨੂੰ ਉੱਚੇ ਮਹੱਲ ਵੀ ਦੇ, ਤੈਨੂੰ ਹਵੇਲੀਆਂ ਵੀ ਦੇ, ਤੈਨੂੰ ਕਿਲੇ ਵੀ ਦੇ, ਪਰ ਸਾਈਂ ਇੰਨੀ ਕੁ ਕਿਰਪਾ ਕਰੇ, ਇਹਨਾਂ ਹਵੇਲੀਆਂ, ਇਹਨਾਂ ਕਿਲਿਆਂ ਨੂੰ, ਇਹਨਾਂ ਉੱਚੇ ਮਹੱਲਾਂ ਨੂੰ ਦੇਖ ਕੇ ਕਦੀ ਤੇਰੇ ਹਿਰਦੇ ਵਿੱਚੋਂ ਸਤਨਾਮ ਵਾਹਿਗੁਰੂ ਨਾ ਭੁੱਲੇ। ਸਾਹਿਬ ਬਾਬਾ ਧੰਨਾ ਜੀ ਨੇ ਆਪਣੀ ਜੋ ਬੇਸਿਕ ਜ਼ਰੂਰਤ ਸੀ ਉਹਨੂੰ ਅੰਮ੍ਰਿਤ ਬਾਣੀ ਵਿੱਚ ਦਰਜ ਕੀਤਾ ਤੇ ਉਹਨਾਂ ਦੇ ਬਚਨ ਅਸੀਂ ਪੜ੍ਹਨੇ ਆ ਕਿ ਗੋਪਾਲ ਤੇਰਾ ਆਰਤਾ ਹੇ ਪਿਆਰੇ ਪ੍ਰਭੂ ਜੀ ਮੈਂ ਤੇਰੇ ਦਰ ਤੇ ਇੱਕ ਲੋੜਵੰਦ ਇੱਕ ਆਜ਼ਜ਼ ਇੱਕ ਮੰਗਤਾ ਇੱਕ ਭਿਖਾਰੀ ਬਣ ਕੇ ਆਇਆ ਵਾਂ ਤੇ ਮੈਨੂੰ ਭਰੋਸਾ ਹੈ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਂ ਸਵਾਰਤਾ ਜਿਹੜੇ ਤੇਰੀ ਭਗਤੀ ਕਰਦੇ ਨੇ ਤੁਸੀਂ ਉਹਨਾਂ ਦੇ ਕਾਰਜ ਰਾਸ ਕਰਦੇ ਹੋ ਮੇਰੀ ਬੇਸਿਕ ਜ਼ਰੂਰਤ ਇਹ ਵੇ ਕਿ ਦਾਲ ਸਿੱਧਾ ਮੰਗੂ ਘੀਓ ਖਮਰਾ ਖੁਸ਼ੀ ਕਰੈ ਨਿਤ ਜੀਓ ਦਾਲ ਦੇ ਆਟਾ ਦੇ ਘਿਓ ਦੇ ਖਮਰਾ ਖੁਸ਼ੀ ਕਰੈ ਨਿਤ ਜੀਓ ਦਾ ਅਰਥ ਹੈ ਕਿ ਮੇਰੇ ਅੰਦਰ ਦਾ ਖੰਡਾ ਨਾ ਬਣੇ ਤੂੰ ਕਿਰਪਾ ਕਰ ਮੇਰੇ ਅੰਦਰ ਦੀ ਇਕਾਗਰਤਾ ਬਣੀ ਰਹਿ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ ਵਾਰਤਾ ਦਾਲ ਸਿੱਧਾ ਮੰਗੂ ਘੀਓ ਖਮਰਾ ਖੁਸ਼ੀ ਕਰੈ ਨਿਤ ਜੀਓ ਪਨੀਆਂ ਛਾਦਨ ਨੀਕਾ ਤਨ ਢੱਕਣ ਵਾਸਤੇ ਕੱਪੜਾ ਨੀਕਾ ਦਰ ਤੇ ਸੋਹਣਾ ਦੇ ਤੇ ਪਨੀਆਂ ਦਾ ਅਰਥ ਪੈਰਾਂ ਵਿਚ ਪਾਉਣ ਵਾਲੀ ਜੁੱਤੀ ਪਨੀਆਂ ਛਾਦਨ ਨੀਕਾ ਅਨਾਜ ਮੰਗੂ ਸੱਤ ਸੀਕਾ ਗਊ ਭੈਸ ਮੰਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੇਹਨ ਚੰਗੀ ਕਹਿਣ ਲੱਗੇ ਜਨ ਧੰਨਾ ਲੇਵੈ ਮੰਗੀ ਮੈਂ ਇਹ ਬੇਸਿਕ ਜ਼ਰੂਰਤਾਂ ਜੋ ਨੇ ਮੁੱਢਲੀਆਂ ਜੋ ਮੇਰੀਆਂ ਲੋੜਾਂ ਨੇ ਮੈਂ ਇਹ ਤੇਰੇ ਚਰਨਾਂ ਵਿੱਚੋਂ ਧੰਨਾ ਕਹਿੰਦਾ ਮੈਂ ਆਪ ਮੰਗਣਾ ਪਿਆ ਤੁਸੀਂ ਕਿਰਪਾ ਕਰੋ ਮੇਰੇ ਤੇ ਮੈਨੂੰ ਇਹ ਦਾਤਾਂ ਦਿਓ ਇਸ ਤੋਂ ਅੱਗੇ ਤੁਰੀਏ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੀ ਇਹ ਕਿਹਾ ਕਿ ਮਨੁੱਖ ਨੇ ਆਪਣੇ ਪੇਟ ਵਿੱਚ ਕਦੀ ਭੋਜਨ ਨਹੀਂ ਪਾਣਾ ਸਹਿਬ ਕਿਰਪਾਲੂ ਤਾਂ ਬਖਸ਼ਿਸ਼ ਕਰਦੇ ਨੇ ਕਿ ਇਸ ਤਨ ਨੂੰ ਦੁੱਖ ਨਾ ਦੇ ਇਹ ਮਤ ਸੋਚ ਕਿ ਸ਼ਾਇਦ ਮੈਂ ਅੱਜ ਸਾਰਾ ਦਿਨ ਵਰਤ ਰੱਖਾਂਗਾ ਤੇ ਭੁੱਖੇ ਰਹਿ ਕੇ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਦਾਤਾਰ ਕਹਿੰਦੇ ਨੇ ਬਿਲਕੁਲ ਨਹੀਂ ਦੇਖੋ ਦੋ ਤਰ੍ਹਾਂ ਦੇ ਲੋਕ ਨੇ ਬਾਬਾ ਜੀ ਨੇ ਤਾਂ ਬੈਲੈਂਸ ਹੀ ਸਿੱਖ ਦਾ ਬੜਾ ਬਣਾਇਆ ਇੱਕ ਉਹ ਨੇ ਜਿਹੜੇ ਅੰਨ ਨੂੰ ਬਿਲਕੁਲ ਮੂੰਹ ਨਹੀਂ ਲਾਂਦੇ ਉਹ ਭਗੌੜੇ ਬਣ ਕੇ ਚਲੇ ਗਏ ਕਿ ਸ਼ਾਇਦ ਅੰਨ ਛੱਡਣ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਏਗੀ ਉਹਨੂੰ ਲੋਕਾਂ ਨੂੰ ਉਹਨਾਂ ਸੱਜਣਾਂ ਨੂੰ ਅਸੀਂ ਜੋਗੀ ਸ਼ਬਦ ਵੀ ਵਰਤ ਲਿਆ ਉਹਨਾਂ ਲੋਕਾਂ ਨੂੰ ਕਈ ਪਰਮਾਰਥ ਨਾਲ ਸੰਬੰਧਿਤ ਪਵਿੱਤਰ ਸ਼ਬਦਾਂ ਨਾਲ ਸੰਬੋਧਨ ਕੀਤਾ ਵੀ ਇਹ ਤਾਂ ਕਦੀ ਵੀ ਅੰਨ ਮੂੰਹ ਨਹੀਂ ਲਾਂਦਾ ਮੈਂ ਅਰਜ਼ ਕਰਨਾ ਉਹਨਾਂ ਕੁਝ ਤਾਂ ਅੰਨ ਨੂੰ ਤਿਆਗ ਕੇ ਭੱਜ ਗਏ ਉਹ ਹੋ ਗਏ ਜੋਗੀ ਤੇ ਕੁਝ ਅੰਨ ਖੁਰਾਕ ਇੰਨੀ ਕੁ ਖਾਣ ਲੱਗ ਪਏ ਉਹਨਾਂ ਨੂੰ ਬੇਸੁੱਧ ਹੋ ਕੇ ਕੇਵਲ ਇਹ ਹੀ ਪਤਾ ਰਹਿ ਗਿਆ ਮੈਂ ਕੇਵਲ ਖਾਣਾ ਤੇ ਪੀਣਾ ਹੈ ਅਸਲ ਵਿਚ ਉਹ ਹੋ ਗਏ ਭੋਗੀ ਮੇਰੇ ਸਾਹਿਬ ਨੇ ਦੋਨਾਂ ਪੱਖ ਤੋਂ ਸਾਨੂੰ ਉਪਰ ਉਠਾਇਆ ਹੈ ਦੇਖੋ ਜਿਹੜੇ ਚੋਖਾ ਖਾਂਦੇ ਨੇ ਉਹਨਾਂ ਨੂੰ ਸਾਹਿਬ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਧੋਤੀ ਖੋਲ ਵਿਛਾਏ ਹੇਠ ਗਰਦਬ ਵਾਂਗੂ ਲਾਹੇ ਪੇਟ ਕਿ ਤੂੰ ਗਧੇ ਦੀ ਤਰ੍ਹਾਂ ਆਪਣਾ ਪੇਟ ਭਰੀ ਜਾਣ ਉਹਨਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿਚ ਕਿਹਾ ਕਹਿਣ ਲੱਗੇ ਫਿੱਟ ਅਵੇਖਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਲਿਖੇ ਮੇਰੇ ਸਤਿਗੁਰੂ ਨੇ ਜਿਹੜੇ ਇਸ ਅੰਨ ਨੂੰ ਤਿਆਗ ਕੇ ਭੱਜ ਗਏ ਇਸ ਗੱਲ ਲਈ ਕਿ ਦੇਖੋ ਜੀ ਅਸੀਂ ਅੰਨ ਨੂੰ ਮੂੰਹ ਵਿਚ ਨਹੀਂ ਪਾਣਾ ਅੰਨ ਖਾਣਾ ਨਹੀਂ ਅਸੀਂ ਕੇਵਲ ਪੱਤੇ ਕੇਵਲ ਟਾਣੀਆਂ ਫਲ ਫਰੂਟ ਖਾਵਾਂਗੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਅੰਨ ਨਾ ਖਾਇਆ ਸਾਧ ਗਵਾਇਆ ਤੂੰ ਦੇਖ ਅੰਨ ਨਹੀਂ ਖਵਾਉਂਦਾ ਪਿਆ ਆਪਣੀ ਜੋ ਪਰਮੇਸ਼ਵਰ ਨੇ ਤੈਨੂੰ ਦਾਤ ਦਿੱਤੀ ਏ ਉਸ ਸਵਾਦ ਨੂੰ ਤੂੰ ਗਵਾਨਾ ਪਿਆ ਪਰ ਗੁਰਮੁਖੋ ਜਦੋਂ ਸਿੱਖ ਨੂੰ ਅੰਨ ਦਿੱਤਾ ਸਿੱਖ ਨੂੰ ਭੋਜਨ ਦਿੱਤਾ ਤੇ ਮੈਂ ਅਰਜ਼ ਕਰਾਂ ਜੇ ਰੱਬ ਦੇ ਭੈ ਵਾਲਾ ਹੈ ਨਾ ਉਹ ਘਰ ਵਿਚ ਵੀ ਪ੍ਰਵੇਸ਼ ਕਰਦਾ ਹੈ ਤੇ ਸਭ ਤੋਂ ਪਹਿਲੀ ਰਸਨਾ ਤੋਂ ਇਹ ਬਚਨ ਕਹਿੰਦਾ ਹੇ ਪ੍ਰਭੂ ਇਹ ਤੇਰੀ ਦਿੱਤੀ ਹੋਈ ਦਾਤ ਹੈ ਤੇ ਜਦੋਂ ਉਹ ਬੁਰਕੀ ਤੋੜ ਕੇ ਮੂੰਹ ਵਿਚ ਪਾਉਂਦਾ ਤੇ ਉਦੋਂ ਉਹਦੀ ਜ਼ਬਾਨ ਤੋਂ ਪਹਿਲਾ ਸ਼ਬਦ ਨਿਕਲਦਾ ਹੈ ਸਤਨਾਮ ਵਾਹਿਗੁਰੂ ਕਈ ਸੱਜਣ ਦੇਖਦੇ ਹਾਂ ਕਿ ਜਦੋਂ ਪ੍ਰਸ਼ਾਦ ਤਿਆਰ ਹੁੰਦਾ ਇੱਕ ਦਿਨ ਅਰਜ਼ ਕੀਤੀ ਸੀ ਇਹ ਸ਼ਲੋਕ ਪੜਿਆ ਜਾਂਦਾ ਹੈ ਕਿ ਕਾਮ ਕ੍ਰੋਧ ਅਰ ਲੋਭ ਮੋਹੋ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਇਹਦਾ ਭਾਵ ਕੀ ਹੈ ਹਰ ਬੰਦਾ ਪੜ੍ਹਦਾ ਜ਼ਰੂਰ ਹੈ ਤੇ ਕਈ ਵਾਰੀ ਅਸੀਂ ਕਹਾਂਗੇ ਇਹਦਾ ਪੜ੍ਹਨਾ ਕੋਈ ਜ਼ਰੂਰੀ ਹੈ ਤੇ ਸਾਡਾ ਸੁਭਾਅ ਹੈ ਕਿ ਜਦੋਂ ਤੇ ਕਿਸੇ ਦੇ ਘਰ ਪ੍ਰਸ਼ਾਦਾ ਛਕਣਾ ਉਦੋਂ ਇਹ ਸ਼ਬਦ ਸਲੋਕ ਜ਼ਰੂਰ ਪੜ੍ਹਦੇ ਨੇ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਕਿ ਅਗਲੇ ਤੇ ਇੰਨਾ ਕੁ ਪ੍ਰਭਾਵ ਪੈ ਜਾਏ। ਇਹ ਬੰਦਾ ਤਾਂ ਰੋਟੀ ਤੋੜ ਕੇ ਜਦੋਂ ਮੂੰਹ ਵਿਚ ਪਾਉਂਦਾ ਉਦੋਂ ਵੀ ਰੱਬ ਨੂੰ ਚੇਤੇ ਕਰਦਾ। ਆਪਣੇ ਘਰ ਜਦੋਂ ਖਾਣਾ ਉਦੋਂ ਰੱਬ ਨੂੰ ਚੇਤੇ ਛੱਡੋ, ਉਦੋਂ ਤਾਂ ਅੱਧ ਵੀ ਕੋਈ ਨਹੀਂ, ਸਿਰ ਵੀ ਢੱਕ ਕੇ ਅੰਨ ਨਹੀਂ ਖਾਂਦੇ। ਜਿਹੜੇ ਰਹਿਤਨਾਮਿਆਂ ਦੇ ਬਚਨ ਨੇ ਕਿ ਸਾਨੂੰ ਪਤਾ ਨਹੀਂ ਕਿ ਸਿੱਖ ਕਦੇ ਵੀ ਨੰਗੇ ਸਿਰ ਆਪਣੇ ਮੂੰਹ ਵਿਚ ਭੋਜਨ ਨਾ ਪਾਏ, ਸਿੱਖ ਨੰਗੇ ਸਿਰ ਕਦੀ ਵੀ ਸਰੀਰ ਦੀ ਕਿਰਿਆ ਸੋਧਨ ਨਾ ਜਾਏ। ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ ਤੇ ਕੀ ਆਪਾਂ ਉਹਨਾਂ ਬਚਨਾਂ ਨੂੰ ਕਮਾਨੇ ਆ। ਖੈਰ, ਮੈਂ ਆਪਣੇ ਵਿਸ਼ੇ ਤੇ ਆਵਾਂ ਕਿ ਇੱਥੇ ਇਹ ਸ਼ਲੋਕ ਕਿਉਂ ਪੜਿਆ ਜਾਂਦਾ ਹੈ, ਕਿ ਕਿਸ ਵਾਸਤੇ ਅਸੀਂ ਇਹ ਸ਼ਲੋਕ ਪੜ੍ਹਨੇ। ਇਹਦਾ ਭਾਵ ਇਹ ਵੇ ਕਿ ਹੇ ਮੇਰੇ ਮਾਲਕ ਜੀ, ਇਸ ਅੰਨ ਨੂੰ ਬੀਜਣ ਤੋਂ ਲੈ ਕੇ ਪਕਾਉਣ ਤੱਕ ਪਤਾ ਨਹੀਂ ਕਿੰਨਿਆਂ ਕੁ ਦੇ ਖੱਤਾਂ ਵਿੱਚੋਂ ਨਿਕਲਿਆ ਹੈ। ਦੇਖੋ, ਹਰ ਚੀਜ਼ ਜਿਹੜੀ ਏ ਕਿਸੇ ਖੱਤ ਵਿੱਚੋਂ ਨਿਕਲਦੀ ਏ, ਅਸਲ ਵਿੱਚ ਉਸ ਚੀਜ਼ ਅਸਰ ਕਬੂਲਦੀ ਹੈ। ਬੀਜਣ ਵਾਲੇ ਦੇ ਖੱਤ ਕੈਸੇ ਹੋਣਗੇ, ਪਾਣੀ ਲਾ ਕੇ ਪਾਲਣ ਵਾਲੇ ਦੇ ਖੱਤ ਕੈਸੇ ਹੋਣਗੇ। ਜਿਸ ਬੰਦੇ ਨੇ ਇਸ ਫਸਲ ਪੱਕੀ ਨੂੰ ਵੱਢ ਕੇ ਝਾੜਿਆ ਉਹਦੇ ਖੱਤ ਕੈਸੇ, ਬਿਰਤੀ ਕੈਸੀ ਹੋਵੇਗੀ ਤੇ ਪੀਣ ਵਾਲੇ ਦੀ ਬਿਰਤੀ ਕੈਸੀ ਹੋਵੇਗੀ। ਪਕਾਉਣ ਵਾਲੇ ਦੇ ਅੰਦਰ ਪਤਾ ਨਹੀਂ ਕਿਹੋ ਜਿਹੇ ਫੁਰਨੇ ਹੋਣਗੇ। ਤੂੰ ਇੱਕ ਕਿਰਪਾ ਕਰੀ। ਦੇਖੋ, ਭਾਵੇਂ ਇਹ ਅਰਦਾਸ ਹੈ ਸ਼ਲੋਕ ਵਿੱਚ ਕਿ ਤੁਸੀਂ ਮਿਹਰ ਕਰੋ, ਮੇਰੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਚਲਾ ਜਾਏ। ਇਹਦਾ ਭਾਵ ਹੈ ਕਿ ਜਦੋਂ ਮੈਂ ਪ੍ਰਸ਼ਾਦਾ ਆਪਣੇ ਮੂੰਹ ਵਿੱਚ ਪਾਵਾਂ ਤੇ ਮੇਰੇ ਮਾਲਕ ਜੀ ਕਿਰਪਾ ਕਰੀ, ਇਹਨੂੰ ਛਕਣ ਦੇ ਨਾਲ ਕੋਈ ਵੀ ਫੁਰਨਾ ਮੇਰੇ ਉੱਤੇ ਅਸਰ ਨਾ ਕਰੇ। ਜੇ ਅਸੀਂ ਕਹਿੰਦੇ ਹਾਂ ਲਓ ਜੀ ਅੰਨ ਛਕਣ ਦੇ ਨਾਲ ਕੀ ਅਸਰ ਹੁੰਦਾ, ਤੇ ਆਪਾਂ ਕਈ ਵਾਰੀ ਪੜ੍ਹਦੇ ਸੁਣਨੇ ਆ, ਸਿਆਣੇ ਕਹਿੰਦੇ ਸਨ ਕਿ ਜੈਸਾ ਅੰਨ ਤੈਸਾ ਮਨ। ਜਿਉ ਜੀ ਤੇਰੀ ਖੁਰਾਕ ਹੈ, ਜਿਉ ਜਿਹਾ ਤੇਰਾ ਭੋਜਨ ਹੈ, ਜੈਸੇ ਅੰਨ ਦਾ ਤੂੰ ਸੇਵਨ ਕਰਨਾ ਹੈ, ਉਹੋ ਜਿਹਾ ਐਸਤਾ ਤੇਰੇ ਮਨ ਨੇ ਬਣ ਜਾਣਾ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਇੱਕ ਲੋਕ ਉਹ ਨੇ ਜਿਨ੍ਹਾਂ ਖਾਏ ਵਧਾਇਆ ਪੇਟ, ਤੇ ਜਦੋਂ ਭੈ ਭਾਵਣੀ ਵਾਲਾ ਪ੍ਰਭੂ ਦੇ ਭੈ ਵਿਚ ਰਹਿਣ ਵਾਲਾ ਖਾਂਦਾ ਤੇ ਉਹਦੇ ਕੰਨਾਂ ਵਿਚ ਆਵਾਜ਼ ਪੈਂਦੀ ਏ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਉਹ ਜਦੋਂ ਖਾਣ ਲੱਗਦਾ ਉਹਦੇ ਕੰਨਾਂ ਵਿਚ ਆਵਾਜ਼ ਪੈਂਦੀ ਏ ਕਿ ਤੇਰਾ ਖਾਣਾ ਵੀ ਤੈਨੂੰ ਸਾਈ ਤੋਂ ਤੋੜੇ ਨਾ, ਕਿ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧਾ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ, ਕਿ ਉਹ ਚੀਜ਼ ਨਾ ਖਾਈ ਜਿਹਦੇ ਖਾਣ ਨਾਲ ਤੇਰੀ ਪ੍ਰਭੂ ਤੋਂ ਦੂਰੀ ਬਣੇ, ਤੂੰ ਮਾਲਕ ਤੋਂ ਟੁੱਟ ਜਾਏ। ਦੇਖੋ, ਜੇ ਅਸੀਂ ਭੋਜਨ ਛਕਣ ਲੱਗਨੇ ਆ ਤਾਂ ਪਰਮਾਤਮਾ ਦੇ ਭੈ ਨੂੰ ਮੁੱਖ ਰੱਖ ਕੇ, ਜੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਕੇ ਨਾਮ ਜਪ ਕੇ ਗੁਰੂ ਗੁਰੂ ਕਹਿੰਦੇ ਆ ਛਕ ਜਾਂਦੇ ਆ, ਤੇ ਗੁਰਮੁਖੋ ਉਹ ਛਕਿਆ ਹੋਇਆ ਭੋਜਨ ਵੀ ਪ੍ਰਵਾਨ ਹੈ। ਹੁਣ ਦੂਸਰੇ ਪੱਖ ਵੱਲ ਆਵਾਂ ਕਿ ਅੱਜ ਬਚਨ ਆਇਆ, ਹਾਲਾਂਕਿ ਮੈਂ ਉਸ ਸ਼ਬਦ ਨੂੰ ਅਜੇ ਟੱਚ ਨਹੀਂ ਕੀਤਾ, ਇਸ ਕਰਕੇ ਕਿ ਕੇਵਲ ਇੱਕ ਪਾਸੜ ਨਾ ਪ੍ਰਮਾਣ ਰਹਿ ਜਾਣ ਕਿ ਘਰਾਂ ਦਾ ਲਾਭ ਕੋਈ ਨਹੀਂ, ਕੀ ਲੋੜ ਏ ਘਰ ਬਣਾਉਣ ਦੀ। ਦੇਖੋ, ਸਤਿਗੁਰੂ ਦੀ ਅੰਮ੍ਰਿਤ ਬਾਣੀ ਆ ਪੜ੍ਹਦੇ, ਗੁਰੂ ਗ੍ਰੰਥ ਸਾਹਿਬ ਦਾ ਜੋ ਪਹਿਲਾ ਸ਼ਬਦ ਹੈ, ਖਾਸ ਕਰਕੇ ਜਿੱਥੋਂ ਰਾਗ ਆਰੰਭ ਹੁੰਦੇ ਨੇ, ਜਿੱਥੋਂ ਰਾਗਾਂ ਦਾ ਸੀਰੀਅਲ, ਰਾਗਾਂ ਦੀ ਲੜੀ ਚੱਲਦੀ ਏ, ਪਹਿਲਾ ਰਾਗ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਰਾਗ ਰੱਖੇ। ਹੁਣ ਸ੍ਰੀ ਰਾਗ ਦੀ ਪਹਿਲੇ ਸ਼ਬਦ ਦੀ ਪਹਿਲੀ ਤੁੱਕ ਦੀ ਪੜੋ ਗੁਰੂ ਕੇ ਪਿਆਰਿਓ, ਉਹ ਪਹਿਲੀ ਤੁੱਕ ਜੋ ਹੈ ਉਹ ਮਨੁੱਖ ਦੇ ਘਰ ਨਾਲ ਸੰਬੰਧਿਤ ਹੈ ਕਿ ਤੇਰਾ ਘਰ ਕੀ ਹੋ ਜਾ ਚਾਹੀਦਾ। ਸਤਿਗੁਰੂ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਤੂੰ ਘਰ ਬਣਾਉਣ ਲੱਗਾ ਕਿ ਪਰਮਾਤਮਾ ਤੈਨੂੰ ਇੰਨੀ ਕੁ ਦਾਤ ਦੇ ਕਿ ਤੇਰੇ ਘਰ ਇੱਟਾਂ ਦੀ ਥਾਂ ਤੇ ਕੀਮਤੀ ਸੁੱਚੇ ਮੋਤੀਆਂ ਨਾਲ ਦੀਵਾਰਾਂ ਚਿਣੀਆਂ ਜਾਣ, ਤੇਰੇ ਘਰ ਦੇ ਅੰਦਰ ਚੰਦਨ ਦਾ ਲੇਪਣ ਹੋਇਆ ਹੋਵੇ, ਜਦੋਂ ਤੂੰ ਅੰਦਰ ਪ੍ਰਵੇਸ਼ ਕਰੇ ਤੇ ਤੇਰੇ ਘਰ ਦੀ ਜ਼ਮੀਨ ਤੇ ਆ ਮਾਰਬਲ, ਚਿਪਸ ਜਾਂ ਕੋਈ ਹੋਰ ਸੀਮਿੰਟ ਨਹੀਂ, ਤੇਰੇ ਘਰ ਦੀ ਜ਼ਮੀਨ ਦੇ ਉੱਤੇ, ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ, ਕੀਮਤੀ ਲਾਲ ਜੜੇ ਹੋਣ, ਮੋਤੀਆਂ ਦੇ ਘਰ ਵਿੱਚ ਰਵੇ, ਚੰਦਨ ਦਾ ਲੇਪਨ ਹੋਵੇ, ਧਰਤੀ ਦੇ ਉੱਤੇ ਕੀਮਤੀ ਹੀਰੇ ਜੜੇ ਹੋਣ, बस एक गल चेते रखी, जदों इस घर दे विच प्रवेश करें ते कदी तेनू घर देण वाला भुले ना, जे रब चेते वे ते मोतियां दे महल भी परवान ने, ते जे परवान जे रब चेते नहीं ते सच जानी कखां दी कुल्ली भी तेरे वास्ते दुखदाई है। सतगुरु ने पहला अमृत गुरु ग्रंथ साहिब दे पहले राग विच पहली तो कही है, कह लगे मोती ता मंदर उस रह। हुण एक बाणी विच ए भी पक है कि तेरे घर मोतियां दे बने खोण, मोती ता मंदर उस रह, रतनी ता खो है जड़ाओ, कस्तूर कुंगू अगर चंदन लीप आवे चाओ, इन्ना कीमती घर लै के मत देख भूला विसरै, तेरा चेतना आवे ना। कदी ओ मालक साईं दी याद तेरे खिरदे विचो भुले ना। मैं एक प्रमाण खोर दे के फिर इस शब्द राही जो कबीर जी सानू कहना चाहते ने उस विषय वल आना। सतगुरु ने एक बचन खोर के कहिंदे ने सिख नू मोतियां दा घर मिल जाए पर जदो ओ अंदर वड़दा है जे भोजन छकदिया ओ ए शब्द कहिंदा है कि जे प्रसाद छत्ती अमृत खाए तिस ठाकुर को रखमन माहे, ते जदो ओ अपने घर विच प्रवेश करदा है कहन लगे जे प्रसाद बसै सुख मंदर तिसै त्याहे सदा मन अंदर। जे सोहणे घर विच प्रवेश करदा है ते उदो कहिंदा मालका जे इन्ना सोहणा घर दित्ताई ते मर कृपा कर कि मेरे अंदर तेरा निवास हो जाए। जदों घर विच प्रवेश करदा उदो कहिंदा मालक जी तुसी मंदर दिता घर दिता, घर खलोता दीवारां ते थम दे आसरे, कृपा कर जे घर दीवारां दे आसरे खलोता तेरी मेहर हो जाए, मेरा मन जेड़ा तेरे शब्द दे आसरे ते खलो जाए। कदी उस घर विच वड़दियां भी आपां सिखिया लईए, कहन लगे ज्यों मंदर को थामै थंबन त्यों गुर का शब्द मनै अस्थंबन। उस मंदर नू घर नू जे थम ने खड़िया कीता ते वाहिगुरु कृपा करे तेरे अंदर नू गुरु का शब्द टिका दे। पर मनुख दी बिरती की है कि सारी जिंदगी जन्म तो लैके मौत तक यही यतन कर दे कि वद तो वद जमीन मेरे कोल हो जाए, वद तो वद घर मेरे खोण, वद तो वद भोए भांडा मेरे कोल होवे। ते साहब सतगुरु गुरु नानक साहब दे बचन पढ़ो, आपां तां केवल दो चार किते 20-25 प्लाट कोई खरीद लेगा, पर बाबा जी ने तां जेड़ा दाइया रखिया जेड़ा साडे सामने उदाहरण रखिया है, इन्ने वड्डे मनुख इन्ना पदार्थ लैके भी साहब कहिंदे ने दुनिया तो खाली जांदे पए। महल उन्हां कोल ने, सोना चांदी ओदा कोल है, केड़ी असवारी है जेड़ी उन्हां दे घर नहीं। पर सतगुरु कहिंदे ने जदों दुनिया ते तुरदे ने ते खाली हथ तुरे, ना महल गया ना घोड़े खाथी ना ऊठ उन्हां दे नाल गए। हजूर दे बचन पढ़ने आ कि राजे रैयत सिकदार कोई ना रह सियो। देखो इस पौड़ी नू मांझ की वार दी ए 12वीं पौड़ी, इनू ध्यान नाल कदी पढ़ो ते आपां इहदे अर्थ करिए। राजे रैयत सिकदार तीन शब्द ने, राज करन वाले बादशाह जिन्ना उते राज करदे ने ओ उन्हां दी प्रजा, ते इन्हां राजियां दे अगे थापे हो चौधरी ते सरदार। साहब कहिंदे ने इन्हां तिन्नां विचों देखो कदी राजा प्रजा ते सरदार इस धरती ते सदा कायम रहे ने। पर जे राजे नूं पुछ के देखो इहनूं किन्ना कु माण है, राजे रैयत सिकदार कोई ना रह सियो, हट पटन बाजार हुक्मी टह सियो। जे तू सोचना ए कीमती बाजार ए मार्केट मैं बनाई है, इनिया दुकाना मेरिया ने, ए कंपलैक्स मेरा है, मैं सोचना सचे पातशाह जी के रेंदी दुनिया तक जो मर्जी मनुख बार दा विस्तार करी जाए, तेरे अमृत शब्द हर बंदे दे जीवन ते जोग जोग हर जोग विच टुकदे रहेंगे। हजूर ने क्या कहन लगे बाजार बनाया, इन्ना उच्चा वड्डा कंपलैक्स बना लिया, ते कहन लगा ए बाजार ए मार्केट मैं बनाई है। सतगुरु कहिंदे ने नहीं, रब दा एक हुक्म है कि जेड़ा इन्ना वड्डा तू बाजार बना दिता है, इन्ना उच्चा कंपलैक्स बनाया है, सजना ਇਹ ਤਾਂ ਹੋ ਸਕਦਾ ਚਾਰ ਦਿਨ ਟਿਕ ਜਾਏ ਪਰ ਤੇਰੀ ਮਿਆਦ ਕੋਈ ਨਹੀਂ, ਤੂੰ ਏਦੂ ਪਹਿਲੋਂ ਚਲੇ ਜਾਣਾ ਤੇ ਕਦੀ ਦੇਖੀ ਜਿੱਥੇ ਉੱਚੇ ਮਹਲ ਨੇ, ਕਦੀ ਸਮਾਂ ਆਵੇਗਾ ਇੱਥੇ ਖੰਡਰਾਤ ਹੋ ਜਾਏਗੀ। ਰਾਜੇ ਰਈਅਤ ਸਿਕਦਾਰ ਸ਼ਬਦ ਦੇ ਵਿਸ਼ੇ ਤੋਂ ਦੂਰ ਨਾ ਜਾਇਓ। ਸ਼ਬਦ ਹੈ ਕਿ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਖਤ ਘਣੀ ਤਾਂ ਪੌਣੇ ਚਾਰ। ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪਟਨ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ। ਉਹ ਮੂਰਖਾ ਦੇਖ ਤੂੰ ਪੱਕੇ ਘਰ ਸਮਝਣੇ ਮੇਰੇ ਆਪਣੇ ਨੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਦੇਖ ਤੇਰੇ ਘਰ ਵਿੱਚ ਭੰਡਾਰ ਰੁਪਈਆਂ ਨਾਲ ਭਰੇ ਪਏ, ਦਰਬ ਦਾ ਅਰਥ ਦੌਲਤ, ਤੇਰੇ ਮਹੱਲ ਪੱਕੇ ਨੇ, ਤੈ ਖਾਨਿਆਂ ਵਿੱਚ ਤੂੰ ਸੋਨਾ ਚਾਂਦੀ ਰੁਪਈਏ ਪਤਾ ਨੀ ਕਿੰਨਾ ਕੁ ਭੰਡਾਰਾ ਰੱਖਿਆ। ਪਿਆਰਿਆ ਇੱਕ ਖਿਣ ਲੱਗਣਾ ਕਿ ਸਾਰਾ ਕੰਮ ਤਮਾਮ ਹੋ ਜਾਣਾ ਹੈ। ਕਿ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਹਿੱਕ ਖਿਣੇ। ਹੁਣ ਅਗਲੀ ਤੁਕ ਪੜੋ। ਕਹਿਣ ਲੱਗੇ ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਕਿ ਸੱਜਣਾ ਤੇਰੇ ਘਰ ਅੰਦਰ ਅਰਬੀ ਘੋੜੇ ਨੇ, ਤੇਰੇ ਘਰ ਅੰਦਰ ਹਾਥੀ ਨੇ, ਤੇਰੇ ਘਰ ਅੰਦਰ ਊਠ ਨੇ। ਉਸ ਵੇਲੇ ਇਹ ਕੀਮਤੀ ਸਵਾਰੀ ਸੀ, ਤੇਰੇ ਘਰ ਵਿੱਚ ਪਾਲਕੀਆਂ ਚੁੱਕਣ ਵਾਲੇ ਨੌਕਰ ਨੇ। ਉਹ ਸੱਜਣਾ ਕਿ ਤੇਰੀ ਚਿੱਤ ਕਰੇ ਤੂੰ ਹਾਥੀ ਦੀ ਸਵਾਰੀ ਕਰੇ, ਤੇਰਾ ਮਨ ਕਰੇ ਤੂੰ ਘੋੜੇ ਤੇ ਕਾਠੀ ਪਾ ਕੇ ਚੜ ਜਾਏ, ਤੇਰਾ ਚਿੱਤ ਕਰੇ ਤੂੰ ਨੌਕਰਾਂ ਨੂੰ ਕਹਿ ਪਾਲਕੀ ਤਿਆਰ ਕਰੋ, ਮੈਂ ਪਾਲਕੀ ਵਿੱਚ ਬੈਠਣਾ ਹੈ। ਪਰ ਮੂਰਖ ਬੰਦਿਆ ਚੇਤੇ ਰੱਖੀ, ਇਹਨਾਂ ਵਿੱਚੋਂ ਕੋਈ ਅਸਵਾਰੀ ਤੇਰੀ ਆਤਮਾ ਦੀ ਅਸਵਾਰੀ ਨਹੀਂ ਬਣਨੀ ਜਿਹੜੀ ਤੈਨੂੰ ਪਰਮਾਤਮਾ ਦੇ ਘਰ ਵਿੱਚ ਲੈ ਜਾਏ। ਬਾਹਰ ਦੀ ਸਵਾਰੀ ਤਾਂ ਹੈ, ਹਾਥੀ ਤੇ ਚੜ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲਾ ਜਾਏਗਾ ਤੇ ਲੋਕ ਦੇਖਣਗੇ ਕਿ ਇਸ ਬੰਦੇ ਕੋਲ ਬੜੀ ਕੀਮਤੀ ਹਾਥੀ ਹੈ। ਚਲੋ ਅੱਜ ਹਾਥੀ ਦੀ ਥਾਂ ਤੇ ਕੀਮਤੀ ਤੋਂ ਕੀਮਤੀ ਗੱਡੀ ਆ ਗਈ, ਤੇਰੇ ਕੋਲ ਕਰੋੜਾਂ ਦੀ ਕੀਮਤੀ ਗੱਡੀ ਹੋਵੇ ਉਹਦੇ ਤੇ ਬੈਠੇਗਾ। ਇਹ ਗੱਡੀ ਤੈਨੂੰ ਇੱਕ ਸ਼ਹਿਰ ਤੋਂ ਸੈਂਕੜੇ ਮੀਲ ਦੂਰ ਦੂਜੇ ਸ਼ਹਿਰ ਤੱਕ ਲੈ ਜਾਏਗੀ। ਤੇਰੇ ਤਨ ਦੀ ਅਸਵਾਰੀ ਤਾਂ ਬਣੇਗੀ, ਭਾਵੇਂ ਤੂੰ 100 ਸਾਲ ਇਹੋ ਜਿਹੀਆਂ ਕੀਮਤੀ ਗੱਡੀਆਂ ਦੀ ਅਸਵਾਰੀ ਕਰੀ, ਪਰ ਆਤਮਾ ਦੀ ਅਸਵਾਰੀ ਇਹਨਾਂ ਗੱਡੀਆਂ ਨੇ ਨਹੀਂ ਬਣਨਾ। ਸੱਜਣਾ ਇਹ ਇੱਥੇ ਰਹਿ ਜਾਣੀਆਂ ਨੇ, ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਨਿਭਣਾ। ਸਾਹਿਬ ਬਾਬੇ ਨਾਨਕ ਦਾ ਪਵਿੱਤਰ ਪੌੜੀ ਹੈ ਕਿ ਕਹਿਣ ਲੱਗੇ ਪਿਆਰਿਆਂ ਰਾਜੇ ਰਈਅਤ ਸਿਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਰੀਤੇ ਹਿੱਕ ਖਿਣੇ, ਤਾਜੀ ਰਾਤ ਤੁਖਾਰ ਹਾਥੀ ਪਾਖਰੇ। ਕਹਿਣ ਲੱਗੇ ਬਾਗ ਮਿਲਖ ਘਰ ਬਾਰ, ਕਹਿਣ ਲੱਗੇ ਇਹਨਾਂ ਵਿੱਚੋਂ ਕੋਈ ਤੇਰੇ ਨਾਲ ਹੈ? ਬਾਗ ਤੇਰੇ, ਬਗੀਚੇ ਤੇਰੇ, ਤੇਰੇ ਸ਼ਹਿਰ ਗਾਹ ਕੋਈ ਵੀ ਤੇਰੇ ਨਾਲ ਨਹੀਂ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਕਿ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਤੇਰੇ ਕੀਮਤੀ ਸ਼ਮਿਆਨੇ ਜਿੱਥੇ ਤੂੰ ਬਹਿੰਦਾ ਸੀ ਕੀਮਤੀ ਚੰਦੋਵੇ ਲੱਗਦੇ ਸਨ, ਬਾਦਸ਼ਾਹ ਦੀ ਸ਼ਾਨੋ ਸ਼ੌਕਤ ਸੀ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ ਤੰਬੂ ਪਲੰਗ ਨਿਵਾਰ ਸਰਾਇਚੇ ਲਾਲਤੀ, ਇਹ ਰੱਬ ਨੇ ਇਸ ਕਰਕੇ ਸਭ ਕੁਝ ਬਣਾਇਆ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਹੈ ਪਹਿਚਾਣ ਹੋਣੀ, ਕਿ ਜੋ ਕੁਝ ਤੂੰ ਵੇਖਣਾ ਪਿਆ ਇਹ ਪਰਮਾਤਮਾ ਦੀ ਰਚਨਾ ਇਸ ਕਰਕੇ ਵੇ, ਉਹਦੀ ਰਚਨਾ ਵਿੱਚੋਂ ਤੈਨੂੰ ਉਹਦੀ ਪਹਿਚਾਣ ਹੋ ਸਕੇ। ਉਹ ਸੱਜਣਾ ਇਹ ਇਸ ਕਰਕੇ ਦਾਤਾਂ ਦਿੱਤੀਆਂ। ਫਿਰ ਮੈਂ ਬੇਨਤੀ ਕਰਾਂ ਇਸ ਤੁਕ ਨੂੰ ਪੜਿਓ ਕਿ ਨਾਨਕ ਸੱਚ ਦਾਤਾਰ ਰਹਿਣ ਵਾਲਾ ਸੱਚਾ ਕੇਵਲ ਪਰਮਾਤਮਾ ਹੈ। ਅਗਲੀ ਤੁਕ ਹੈ ਸ਼ਨਾਖਤ ਕੁਦਰਤੀ। ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ ਕਰਨੀ। ਕਹਿੰਦੇ ਨੇ ਤੈਨੂੰ ਉਸ ਤਰ੍ਹਾਂ ਪਹਿਚਾਣ ਨਹੀਂ ਸੀ ਹੋਣੀ, ਬੰਦਿਆ ਤੂੰ ਰੁਲਦਾ ਪਿਆ ਸੈ, ਤੈਨੂੰ ਰੱਬ ਨੇ ਕੀਮਤੀ ਮਹੱਲ ਦੇ ਦਿੱਤਾ, ਤੂੰ ਇਸ ਮਹੱਲ ਵਿੱਚੋਂ ਪਹਿਚਾਣ ਕਰ ਲੈਂਦੋ, ਸ਼ਨਾਖਤ ਕਰ ਲੈਂਦੋ, ਮੇਰੇ ਕਰਮ ਤਾਂ ਨਹੀਂ ਸਨ, ਦੇਣ ਵਾਲਾ ਤਾਂ ਦਾਤਾਰ ਕੋਈ ਹੋਰ ਹੈ। ਤੂੰ ਇੱਕ ਇੱਕ ਰੋਟੀ ਦੀ ਖਾਤਰ ਆਤੁਰ ਸੈ, ਅੱਜ ਪਤਾ ਨੀ ਕਿੰਨੇ ਲੋਕਾਂ ਦੀ ਤੂੰ ਸੇਵਾ ਕਰਨੇ, ਉਹਨੂੰ ਖੌਮੇ ਦੀ ਥਾਂ ਤੂੰ ਇਧਰ ਸਮਝ ਲੈਂਦੋ, ਸ਼ਨਾਖਤ ਕਰ ਲੈਂਦੋ ਕਿ ਅੱਜ ਪੇਟ ਭਰ ਕੇ ਰੋਟੀ ਤੂੰ ਮੈਨੂੰ ਦੇਣਾ, ਕਰਮ ਮੇਰੇ ਨਹੀਂ ਸਨ ਤੇ ਇਸ ਰੋਟੀ ਵਿੱਚੋਂ ਰੱਬ ਦੀ ਤੈਨੂੰ ਪਹਿਚਾਣ ਹੋ ਜਾਂਦੀ, ਤੈਨੂੰ ਸ਼ਨਾਖਤ ਹੁੰਦੀ। ਸਾਹਿਬ ਨੇ ਬਾਬਾ ਨਾਨਕ ਜੀ ਨੇ ਕਿਹਾ, ਸਤਿਗੁਰੂ ਫਰਮਾਉਣ ਲੱਗੇ, ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤੀ, ਕਿ ਉਸ ਦੀ ਬ੍ਰਚੀ ਕੋਈ ਰਚਨਾ ਵਿੱਚੋਂ ਕੇਵਲ ਸੱਚੇ ਦਾਤਾਰ ਦੀ ਸ਼ਨਾਖਤ ਹੁੰਦੀ। ਰੱਬ ਨੇ ਦਾਤ ਦਿੱਤੀ, ਤੂੰ ਉਹਨੂੰ ਪਹਿਚਾਣ ਲਈ ਇਹਨਾਂ ਦਾਤਾਂ ਵਿੱਚੋਂ, ਪਰ ਬੰਦੇ ਨੇ ਦਾਤਾਰ ਨੂੰ ਵੱਖਰਿਆਂ ਕਰ ਦਿੱਤਾ, ਕੇਵਲ ਮਹੱਲ ਮਾੜੀਆਂ ਤੇ ਮਾਣ ਕਰਨ ਲੱਗ ਪਿਆ। ਇਸ ਤੋਂ ਅੱਗੇ ਚੱਲੀਏ, ਸਾਹਿਬ ਕਿਰਪਾਲੂ ਦਾ ਇੱਕ ਇੱਕ ਪਵਿੱਤਰ ਬਚਨ ਅਸੀਂ ਵਾਚਦੇ ਜਾਣਾ ਹੈ ਕਿ ਸਾਹਿਬ ਧੰਨ ਗੁਰੂ ਅਰਜੁਨ ਸਾਹਿਬ ਉਹਨਾਂ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ। ਜਦੋਂ ਅਸੀਂ ਕੁਚੱਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਦੇ ਹਾਂ, ਉੱਥੇ ਹਜ਼ੂਰ ਨੇ ਖਾਸ ਕਰਕੇ ਮਹੱਲਾਂ ਦਾ ਜ਼ਿਕਰ ਕੀਤਾ। ਦਾਤਾਰ ਕਹਿੰਦੇ ਨੇ ਕਿ ਉਸ ਪ੍ਰਭੂ ਨੇ ਤਰੁੱਠ ਕੇ ਮੈਨੂੰ ਰਹਿਣ ਵਾਸਤੇ ਸੋਹਣਾ ਮਹੱਲ ਦੇ ਦਿੱਤਾ। ਮੇਰੇ ਪਤੀ ਨੇ ਉਦਾਹਰਣ ਦਿੱਤੀ ਹੈ ਕਿ ਇੱਕ ਪਤੀ ਪਰਦੇਸ਼ ਚ ਕਮਾਈ ਕਰਦਾ ਜਾਂ ਸਾਰਾ ਦਿਨ ਦੁਕਾਨ ਤੇ ਜਾਂ ਖੇਤੀ ਵਿੱਚ ਕੋਈ ਵੀ ਕੰਮ ਕਰਦਾ, ਇਸ ਕਰਕੇ ਕਿ ਮੇਰੇ ਬੱਚਿਆਂ ਨੂੰ ਸੁੱਖ ਮਿਲ ਜਾਏ, ਮੇਰੀ ਘਰਵਾਲੀ ਸੁੱਖ ਦੀ ਜ਼ਿੰਦਗੀ ਬਤੀਤ ਕਰੇ। ਸਿਰਫ ਉਦਾਹਰਣ ਇਸ ਪੱਖ ਤੋਂ ਲਈ। ਹਜ਼ੂਰ ਕਹਿੰਦੇ ਨੇ ਘਰ ਸੋਹਣਾ ਦੇ ਦਿੱਤਾ, ਖਾਣ ਵਾਸਤੇ ਭੋਜਨ ਦੇ ਦਿੱਤੇ, ਪਹਿਰਨ ਵਾਸਤੇ ਕੱਪੜੇ ਦੇ ਦਿੱਤੇ ਉਸ ਮਾਲਕ ਨੇ ਕਿ ਸਾਨੂੰ ਹਰ ਤਰ੍ਹਾਂ ਦਾ ਸੁੱਖ ਦਿੱਤਾ, ਪਰ ਬਦਕਿਸਮਤੀ ਇਹ ਕਿ ਇਸ ਸੁੱਖ ਵਿੱਚੋਂ ਸੁੱਖਾਂ ਦੇ ਦਾਤੇ ਦੀ ਪਹਿਚਾਣ ਕਰਨ ਦੀ ਬਜਾਏ ਕੇਵਲ ਜਿਹੜੇ ਸੁੱਖ ਦਿੱਤੇ ਉਹਨਾਂ ਨੂੰ ਪਕੜ ਕੇ ਬਹਿ ਗਏ। ਇਹੋ ਜਿਹੇ ਫਿਰ ਲੋਕ ਮੇਰੇ ਮਾਲਕ ਦੇ ਘਰ ਵਿੱਚ ਪ੍ਰਵਾਨ ਨਹੀਂ, ਉਹ ਬਣਦੇ ਨੇ ਮਾਇਆਧਾਰੀ। ਹਜ਼ੂਰ ਨੇ ਬਚਨ ਕਹੇ ਨੇ ਕਿ ਸੋਇਨਾ ਰੂਪਾਂ ਰੰਗੁਲਾਂ ਮੋਤੀ ਤੈ ਮਾਣਕ ਜੀਓ, ਇਹ ਦਾਤਾਂ ਤੂੰ ਮੈਨੂੰ ਦਿੱਤੀਆਂ ਨੇ ਸੁੱਖ ਵਾਸਤੇ ਦਿੱਤੀਆਂ, ਪਰ ਮੈਂ ਤਾਂ ਇਹਨਾਂ ਨਾਲ ਆਪਣਾ ਚਿੱਤ ਲਾ ਕੇ ਬੈਠ ਗਿਆ ਕਿ ਕੋਠੇ ਮੰਡਪ ਮਾੜੀਆਂ ਇਹਨਾਂ ਵਿੱਚ ਆਪਣੇ ਅੰਦਰ ਨੂੰ ਟਿਕਾ ਲਿਆ। ਹਜ਼ੂਰ ਕਹਿਣ ਲੱਗੇ ਸੋਇਨਾ ਰੂਪਾਂ ਰੰਗੁਲਾਂ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ। ਮੈਂ ਉਸ ਤੁਕ ਤੇ ਫਿਰ ਆ ਰਿਹਾ। ਕਹਿਣ ਲੱਗੇ ਮਾਲਕ ਨੇ ਦਾਤਾਂ ਦੇ ਦਿੱਤੀਆਂ ਸੋਇਨਾ ਰੂਪਾਂ ਰੰਗੁਲਾਂ ਮੋਤੀ ਤੈ ਮਾਨਕ ਜੀਓ, ਸਹਿ ਵਸਤੂ ਸ਼ਹਿ ਦਿੱਤੀਆਂ ਮੈਂ ਤਿੰਨ ਸਿਓ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਮੈਂ ਪੂੰਜੀ ਕੇਵਲ ਪੱਥਰਾਂ ਨੂੰ ਬਣਾ ਲਿਆ, ਇੰਨਾ ਪਤਾ ਨਹੀਂ ਮੇਰੇ ਆਤਮਾ ਦੀ ਪੂੰਜੀ ਮੇਰੇ ਮਾਲਕ ਦਾ ਨਾਮ ਹੈ। ਮੈਂ ਪੱਥਰਾਂ ਨੂੰ ਰਾਸ ਪੂੰਜੀ ਬਣਾਇਆ, ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ, ਜਦੋਂ ਇੰਨੀ ਟੋਲੀ ਇਹਨਾਂ ਪਦਾਰਥਾਂ ਵਿੱਚ ਮੈਂ ਭੁੱਲ ਗਈ, ਇੱਕ ਖਿਨ ਵੀ ਆਪਣੇ ਕੰਤ ਦੇ ਨੇੜੇ ਨਹੀਂ ਬਈ। ਤੇ ਮੇਰੀ ਸੱਚੀ ਸਰਕਾਰ ਕਹਿਣ ਲੱਗੇ ਪਿਆਰਿਆ ਇਹ ਕੋਠੇ ਮੰਡਪ ਮਾੜੀਆਂ ਫਿਰ ਪ੍ਰਵਾਨ ਨੇ, ਪਹਿਲਾਂ ਪ੍ਰਮਾਣ ਦਿੱਤਾ ਸੀ ਮੋਤੀ ਦੇ ਘਰ ਵੀ ਪ੍ਰਵਾਨ ਨੇ, ਜੇ ਸਾਈਂ ਭੁੱਲ ਜਾਏ ਤੇ ਸੱਚ ਜਾਣੀ ਫਿਰ ਕੁਝ ਵੀ ਪ੍ਰਵਾਨ ਨੇ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਜਿਤਨੀਆਂ ਮਰਜ਼ੀ ਬੰਦਾ ਮੱਲਾਂ ਮਾਰ ਲੈ ਕਿੰਨਾ ਕੁਝ ਇਹਦੇ ਨਾਲ ਜਾਏਗਾ। ਸਿਕੰਦਰ ਵਰਗਾ ਸੁਪਨਾ ਕੋਈ ਲੈ ਸਕਦਾ? ਸੁਪਨਾ ਹੋ ਸਕਦਾ ਅਸੀਂ ਲਈਏ ਪਰ ਸਾਕਾਰ ਨਹੀਂ ਕਰ ਸਕਾਂਗੇ। ਸਿਕੰਦਰ ਯੂਨਾਨ ਤੋਂ ਤੁਰਦਾ, ਉਹਨੇ ਇੱਕ ਸੁਪਨਾ ਲਿਆ, ਮੈਂ ਸਾਰੀ ਧਰਤੀ ਨੂੰ ਫਤਿਹ ਕਰਨਾ ਹੈ। ਉਹਦੇ ਅੰਦਰ ਫੁਰਨਾ ਸੀ ਨਾ ਕਿ ਜਿਤਨੀ ਧਰਤੀ ਮੈਨੂੰ ਨਜ਼ਰ ਆਉਂਦੀ ਏ ਮੈਂ ਸਾਰੀ ਧਰਤੀ ਤੇ ਫਤਿਹ ਪਾਣੀ ਏ। ਤੇ ਅਰਜ਼ ਮੈਂ ਕਰ ਰਿਹਾ ਕਿ ਇੰਨੇ ਵੱਡੇ ਸੁਪਨੇ ਲੈਣ ਵਾਲਾ ਬੰਦਾ ਤੇ ਕੱਲਾ ਸੁਪਨਾ ਨਹੀਂ, ਉਹਦਾ ਸੁਪਨਾ ਕੁਝ ਕੁ ਸਾਕਾਰ ਵੀ ਹੋਇਆ। ਜਿੱਦਣ ਉਹ ਦੁਨੀਆਂ ਤੇ ਤੁਰਿਆ ਤੇ ਉਹਦੇ ਪੱਲੇ ਕੀ ਸੀ? ਉਹਨੇ ਮੁਲਕ ਜਿੱਤੇ, ਉਹਨੇ ਲੋਕਾਂ ਨੂੰ ਫਤਿਹ ਕੀਤਾ, ਅਨੇਕਾਂ ਰਾਜੇ ਮਹਾਰਾਜੇ ਸਿਕੰਦਰ ਦੀ ਈਨ ਮੰਨ ਗਏ। ਤੇ ਜਿਸ ਦਿਨ ਬੰਦਾ ਬਿਮਾਰੀ ਨਾਲ ਲਾਚਾਰ ਹੋ ਕੇ ਦੁਨੀਆਂ ਤੋਂ ਕੂਚ ਕਰਨ ਲੱਗਾ ਤੇ ਉਸ ਬੰਦੇ ਨੇ ਤਿੰਨ ਚਾਰ ਗੱਲਾਂ ਆਪਣੇ ਨਜ਼ਦੀਕੀ ਸਾਥੀਆਂ ਨਾਲ ਕੀਤੀਆਂ ਸਨ। ਕੋਠੇ ਮੰਡਪ ਮਾੜੀਆਂ ਕਾਹੇ ਮਰੋ ਸਵਾਰ, ਕਾਰਜ ਸਾਢੇ ਤੀਨ ਖਤ ਘਣੀ ਤਾਂ ਪੌਣੇ ਚਾਰ। ਉਸ ਬੰਦੇ ਨੇ ਕੀ ਕੁਝ ਨਹੀਂ ਇਕੱਠਾ ਕੀਤਾ। ਜਦੋਂ ਉਹਦੇ ਨੇੜੇ ਸਾਹਮਣੇ ਮੌਤ ਆਈ ਤੇ ਉਹਨੇ ਸਭ ਤੋਂ ਪਹਿਲੀ ਗੱਲ ਆਪਣੇ ਹਕੀਮਾਂ ਨੂੰ ਬੁਲਾਇਆ, ਆਪਣੇ ਵੈਦਾਂ ਨੂੰ ਬੁਲਾਇਆ, ਕਹਿੰਦਾ ਮੈਂ ਹਰ ਥਾਂ ਤੇ ਤੁਹਾਨੂੰ ਨਾਲ ਰੱਖਿਆ, ਹਰ ਥਾਂ ਤੇ ਤੁਹਾਡੀ ਮੈਂ ਹਿਫਾਜ਼ਤ ਕੀਤੀ, ਦੁਨੀਆਂ ਦਾ ਹਰ ਸੁੱਖ ਤੁਹਾਨੂੰ ਦਿੱਤਾ, ਮੈਨੂੰ ਦੱਸੋ ਹਕੀਮੋ ਵੈਦੋ, ਕਿਸੇ ਕੋਲ ਮੈਨੂੰ ਮੌਤ ਸਾਹਮਣੇ ਦਿਸਦੀ ਪਈ ਏ, ਮੌਤ ਨੂੰ ਬਚਾਉਣ ਲਈ ਕੋਈ ਦਵਾ ਹੈ? ਜਿਤਨੇ ਵੈਦ ਹਕੀਮ ਸਨ ਸਾਰਿਆਂ ਨੇ ਨੀਵੀਂ ਪਾ ਲਈ। ਕਹਿਣ ਲੱਗੇ, ਬਾਦਸ਼ਾਹ ਸਲਾਮਤ, ਤਾਪ ਦੀ ਦਵਾਈ ਹੋ ਸਕਦੀ ਏ, ਪੀੜ ਦੀ ਦਵਾਈ ਹੋ ਸਕਦੀ ਏ, ਤੇਰੇ ਤਨ ਤੇ ਕੋਈ ਜ਼ਖਮ ਹੋ ਜਾਏ ਮਲਮ ਪੱਟੀ ਹੋ ਸਕਦੀ ਏ, ਪਰ ਸੱਚ ਜਾਣੀ ਜਦੋਂ ਮੌਤ ਦਰਵਾਜ਼ੇ ਤੇ ਆ ਜਾਏ ਸਾਨੂੰ ਦਵਾਈਆਂ ਦੇਣ ਵਾਲਿਆਂ ਨੂੰ ਵੀ ਮੌਤ ਆਉਣੀ ਏ, ਮੌਤ ਦੀ ਦਵਾਈ ਇਸ ਦੁਨੀਆਂ ਵਿੱਚ ਕੋਈ ਨਹੀਂ। ਨਿਰਾਸ਼ ਹੋ ਗਿਆ, ਕਹਿੰਦਾ ਹੱਦ ਹੋ ਗਈ ਕਿ ਮੌਤ ਦੀ ਦਵਾਈ ਕੋਈ ਨਹੀਂ, ਮੌਤ ਦੀ ਔਸ਼ਧੀ ਕੋਈ ਨਹੀਂ। ਉਹਨੇ ਉਸ ਤੋਂ ਬਾਅਦ ਆਪਣੇ ਅਮੀਰ ਬੁਲਾਏ, ਆਪਣੇ ਵਜ਼ੀਰ ਬੁਲਾਏ, ਆਪਣੀਆਂ ਬੇਗਮਾਂ ਨੂੰ ਕੋਲ ਬੁਲਾਇਆ। ਕਹਿੰਦਾ ਅਮੀਰੋ, ਵਜ਼ੀਰੋ, ਬੇਗਮੋ, ਮੈਂ ਹਰ ਸੁੱਖ ਸਹੂਲਤ ਤੁਹਾਨੂੰ ਦਿੱਤੀ ਏ, ਮੈਨੂੰ ਦੱਸੋ ਕੋਈ ਮੇਰੀ ਥਾਂ ਤੇ ਅਮੀਰ ਮਰਨ ਨੂੰ ਤਿਆਰ ਹੈ? ਮੇਰੀ ਥਾਂ ਤੇ ਕੋਈ ਬੇਗਮ ਮੌਤ ਨੂੰ ਪ੍ਰਵਾਨ ਕਰੇਗੀ? ਮੇਰੀ ਥਾਂ ਤੇ ਕੋਈ ਸਿਪਾਹੀ, ਕੋਈ ਸੰਤਰੀ ਮੰਤਰੀ ਮਰਨ ਨੂੰ ਤਿਆਰ ਹੈ? ਸਾਰਿਆਂ ਨੇ ਇੱਕੋ ਜ਼ਬਾਨ ਵਿੱਚ ਇੱਕੋ ਉੱਤਰ ਦਿੱਤਾ ਸੀ। ਕਹਿਣ ਲੱਗੇ, ਸਿਕੰਦਰ, ਜੋ ਕੁਛ ਕਹਿ ਤੇਰੇ ਜਿੰਦੇ ਜੀ ਕਰ ਸਕਦੇ ਹਾਂ, ਤੂੰ ਆਪਣੇ ਸਾਹਮਣੇ ਭਾਵੇਂ ਸਾਨੂੰ ਮਾਰ ਵੀ ਦੇ, ਪਰ ਜਿਹੜੀ ਮੌਤ ਤੈਨੂੰ ਆਉਣੀ ਏ, ਸਾਡੇ ਮਰਨ ਦੇ ਨਾਲ ਤੇਰੀ ਮੌਤ ਟਲ ਨਹੀਂ ਜਾਣੀ। ਵੈਦ ਜਵਾਬ ਦੇ ਗਏ, ਨਜ਼ਦੀਕ ਦੇ ਸਾਥੀ ਜਵਾਬ ਦੇ ਗਏ, ਅਖੀਰ ਤੇ ਕਹਿੰਦੇ ਨੇ ਮਰਦਿਆਂ ਉਹਨੇ ਕਿਹਾ ਕਿ ਮੇਰੇ ਸਾਹਮਣੇ ਇਸ ਦੌਲਤ ਦੇ ਢੇਰ ਨੂੰ ਲਾ ਦਿਓ, ਦੌਲਤ ਦਾ ਢੇਰ ਲਾ ਦਿਓ, ਸੋਨੇ ਦੀਆਂ ਮੋਹਰਾਂ ਦਾ ਢੇਰ ਲਾ ਦਿੱਤਾ, ਖੀਰਿਆਂ ਦੇ ਢੇਰ ਲਾ ਦਿੱਤੇ, ਪੈਸਿਆਂ ਦੇ ਢੇਰ ਲਾ ਦਿੱਤੇ। ਤੇ ਉਸ ਵੇਲੇ ਸੋਨੇ ਦੀਆਂ ਮੋਹਰਾਂ ਹੱਥ ਵਿੱਚ ਪਕੜੀਆਂ, ਹੀਰੇ ਮੋਤੀ ਹੱਥ ਵਿੱਚ ਪਕੜੇ। ਤੇ ਉਹ ਉਰਦੂ ਦਾ ਅਦੀਬ ਇਸ ਤੇ ਇੱਕ ਨਜ਼ਮ ਲਿਖਦਾ ਹੈ, ਉਹ ਕਹਿੰਦਾ ਕਿ ਸਿਕੰਦਰ ਨੇ ਉਸ ਰੁਪਈਏ ਨੂੰ, ਦੌਲਤ ਨੂੰ ਹੱਥ ਵਿੱਚ ਪਕੜ ਕੇ ਉੱਚੀ ਸਾਰੀ ਪੁਕਾਰ ਕੇ ਕਿਹਾ, ਮੈਂ ਹਜ਼ਾਰਾਂ ਬੰਦੇ ਦੌਲਤ ਤੇਰੀ ਖਾਤਰ ਕਤਲ ਕੀਤੇ, ਮੈਂ ਹਜ਼ਾਰਾਂ ਬੀਬੀਆਂ ਦੇ ਸੁਹਾਗ ਤੇਰੀ ਖਾਤਰ ਖੋਏ, ਪਰ ਖੇ ਦੌਲਤ ਹੁਣ ਸਾਰੇ ਜਵਾਬ ਦੇ ਗਏ ਨੇ, ਘੱਟੋ ਘੱਟ ਤੂੰ ਤਾਂ ਮੈਨੂੰ ਬਚਾ ਦੇ। ਕਹਿੰਦੇ ਨੇ ਮਾਨੋ ਦੌਲਤ ਦੀ ਆਵਾਜ਼ ਸੀ, ਮੈਂ ਤਾਂ ਤਾਕਤ ਵਾਲੇ ਦੀਆਂ, ਤੇ ਜਾਂ ਮੈਂ ਖੇਰਾ ਫੇਰੀ ਵਾਲੇ ਦੀਆਂ, ਤਾਕਤ ਨਾਲ ਤੂੰ ਮੈਨੂੰ ਲੈ ਲਿਆ, ਮੈਨੂੰ ਕੀ ਲੋੜ ਤੇਰੇ ਨਾਲ ਮਰਨ ਦੀ, ਤੇਰੇ ਮਰਨ ਦੀ ਦੇਰ ਏ, ਤੇ ਮੇਰਾ ਮਾਲਕ ਕੋਈ ਹੋਰ ਬਣ ਜਾਣਾ, ਤੈਨੂੰ ਬਾਅਦ ਵਿੱਚ ਦਫਨਾਣਗੇ, ਪਹਿਲਾਂ ਮੇਰੇ ਹਿੱਸੇ ਕਰਨਗੇ, ਮੈਨੂੰ ਕੋਈ ਜ਼ਰੂਰਤ ਨਹੀਂ, ਮੈਂ ਕਦੀ ਵੀ ਅਨਾਥ ਨਹੀਂ ਹੋਈ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੁਕ ਕਹੀ, ਮੈਂ ਉਹ ਜ਼ਰੂਰ ਇੱਥੇ ਦਰਜ ਕਰਨੀ ਚਾਹੁੰਦਾ, ਅਰਜ਼ ਕਰਨੀ ਚਾਹੁੰਦਾ। ਹਜ਼ੂਰ ਮਹਾਰਾਜ ਮੇਰ ਕਰਦੇ ਨੇ, ਕਹਿੰਦੇ ਨੇ ਸਿਰ ਦਾ ਸਾਈਂ ਚਲਾ ਜਾਏ ਤੇ ਔਰਤ ਵਾਸਤੇ ਦਿਨ ਕੱਟਣੇ ਬੜੇ ਮੁਸ਼ਕਲ ਨੇ, ਬੜੀ ਉਹਦੇ ਲਈ ਤੰਗੀ ਹੈ। ਹਜ਼ੂਰ ਕਹਿੰਦੇ ਨੇ ਦੇਖੋ, ਕਦੀ ਔਰਤ ਦਾ ਪਤੀ ਮਰਦਾ ਹੈ ਤੇ ਸੁਹਾਗਣ ਉੱਚੀ ਰੋਂਦੀ ਏ ਜਦੋਂ ਪਤੀ ਚਲਾ ਜਾਏ, ਤੇ ਕਹਿੰਦੇ ਨੇ ਮਾਇਆ, ਪਤਾ ਨਹੀਂ ਤੇਰਾ ਮਾਲਕ ਜਦੋਂ ਮਰਦਾ ਤੂੰ ਕਦੀ ਨਹੀਂ ਰੋਂਦੀ, ਤੇਰਾ ਖਸਮ ਮਰਿਆ ਤੂੰ ਕਦੀ ਨਹੀਂ ਰੋਈ, ਕਦੀ ਮਾਇਆ ਰੋਈ ਏ? ਉਹਨੂੰ ਪੁੱਛੀਏ ਜੀ ਤੂੰ ਕਿਉਂ ਨਹੀਂ ਰੋਂਦੀ? ਕਹਿਣ ਲੱਗੀ, ਇਹੋ ਜਿਹਾ ਪਤਾ ਨਹੀਂ ਕਿੰਨੇ ਕੁ ਮੇਰੇ ਖਸਮ ਬਣੇ, ਇਹਨੂੰ ਫੂਕਣ ਤੋਂ ਪਹਿਲਾਂ ਕੋਈ ਹੋਰ ਬਣ ਜਾਣੇ ਨੇ, ਮੈਂ ਕਿਉਂ ਰੋਵਾਂ? ਰੋਵੇ ਤੇ ਉਹ ਜਿਹਨੂੰ ਕੱਲ ਨੂੰ ਕਿਸੇ ਨੇ ਥਾਂ ਨਹੀਂ ਦੇਣੀ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੋਂ ਕਈ, ਖਸਮ ਮਰੈ ਤੋ ਨਾਰ ਨਾ ਰੋਵੈ, ਮਾਲਕ ਮਰੇ ਤੇ ਮਾਇਆ ਕਦੀ ਨਹੀਂ ਰੋਂਦੀ, ਕਦੀ ਰੋਂਦੀ ਤੱਕੀ? ਦੇਖੋ ਮਹੱਲਾਂ ਵਿੱਚ ਵਹਿਣ ਪੈਣਗੇ, ਪਰ ਕਦੀ ਕੰਧਾਂ ਵਿੱਚੋਂ ਪਾਣੀ ਸਿਮਦਾ ਤੱਕਿਆ? ਕਦੀ ਪਦਾਰਥਾਂ ਵਿੱਚੋਂ ਰੋਂਦਿਆਂ ਦੀ ਆਵਾਜ਼ ਸੁਣਾਈ ਦਿੱਤੀ? ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ, ਉਹਨੂੰ ਰੱਖਣ ਵਾਲਾ ਕੋਈ ਹੋਰ ਆ ਜਾਂਦਾ। ਦੌਲਤ ਨੇ ਸਾਥ ਨਾ ਦਿੱਤਾ, ਅਮੀਰਾਂ ਵਜ਼ੀਰਾਂ ਨੇ ਸਾਥ ਨਾ ਦਿੱਤਾ, ਆਪਣੀਆਂ ਬੇਗਮਾਂ ਨੇ ਸਾਥ ਨਾ ਦਿੱਤਾ, ਹਕੀਮ ਜਿਹੜੇ ਨੇ ਜਵਾਬ ਦੇ ਗਏ। ਜਦੋਂ ਸਿਕੰਦਰ ਦੀ ਮੌਤ ਆਈ, ਮਾਂ ਨੂੰ ਨਾਜ਼ ਸੀ ਕਿ ਮੇਰੇ ਸਿਕੰਦਰ ਨੂੰ ਕਦੀ ਮੌਤ ਆ ਸਕਦੀ ਹੈ ਜੇ, ਪਰ ਜਵਾਨੀ ਵਿੱਚ ਸਿਕੰਦਰ ਗਿਆ ਤੇ ਜਦੋਂ ਉਹ ਮਰਿਆ, ਕਬਰ ਵਿੱਚ ਦਫਨਾ ਦਿੱਤਾ ਤੇ ਲੋਕ ਇਕੱਠੇ ਹੋਏ ਉਸ ਹਜ਼ੂਮ ਅੰਦਰ। ਸਿਕੰਦਰ ਦੀ ਮਾਂ ਨੇ ਉੱਚੀ ਪੁਕਾਰ ਕੇ ਕਿਹਾ ਕਿ ਲੋਕੋ ਦੱਸੋ ਕਿ ਮੇਰਾ ਪੁੱਤਰ ਹੈ ਕਿੱਥੇ, ਮੈਂ ਆਪਣੇ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ। ਤੇ ਨਾਲ ਕਿਹਾ, ਸਿਕੰਦਰ ਤੇਰਾ ਨਾਂ ਸੁਣ ਕੇ ਲੋਕ ਕੰਬਦੇ ਸਨ, ਅੱਜ ਤੂੰ ਕਿਹੜੀ ਗੂੜੀ ਨੀਂਦ ਵਿੱਚ ਚਲਾ ਗਿਆ, ਕਹਿੰਦੇ ਨੇ ਮਾਂ ਦੇ ਕੰਨਾਂ ਵਿੱਚੋਂ ਆਵਾਜ਼ ਪਈ, ਮਾਈ ਕਿਹੜੇ ਸਿਕੰਦਰ ਨੂੰ ਲੱਭਣ ਆ ਗਈ ਏ, ਇੱਥੇ ਤੇਰੇ ਸਿਕੰਦਰ ਤੋਂ ਪਹਿਲਾਂ ਲੱਖਾਂ ਹੋਰ ਗੁਜ਼ਰੇ ਨੇ, ਤੇਰਾ ਸਿਕੰਦਰ ਤਾਂ ਉਹਨਾਂ ਦੇ ਸਾਹਮਣੇ ਕੀੜੀ ਦੇ ਤੁਲ ਹੈ, ਤੂੰ ਕਿਦਾਂ ਮਾਣ ਪਈ ਕਰਨੀ। ਤੇ ਮੈਂ ਅਰਜ਼ ਕਰਾਂ, ਇੰਨਾ ਵੱਡਾ ਬੰਦਾ ਜਿਹਨੇ ਸੁਪਨਾ ਵੀ ਲਿਆ ਤੇ ਸੁਪਨਾ ਕੁਝ ਸਾਕਾਰ ਵੀ ਹੋਇਆ, ਤੇ ਕੀ ਉਹਦੇ ਨਾਲ ਮਹੱਲ ਮਾੜੀਆਂ ਗਏ ਨੇ? ਉਸ ਉਰਦੂ ਦੇ ਵਿਦਵਾਨ ਨੇ ਸ਼ਬਦ ਵਰਤੇ ਨੇ ਕਿ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਖੂ ਮੈਂ ਖੁਦਾ, ਚਾਰ ਟਕੇ ਆਏ ਮੈਂ ਰੱਬ ਹਾਂ। ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਖੂ ਮੈਂ ਖੁਦਾ, ਵਕਤ ਪੜਨੇ ਪਰ ਕਜਾ ਕੇ ਸਭ ਲੱਗੇ ਖੂਨੇ ਜੁਦਾ। ਸ਼ਬਦ ਬੜੇ ਸੌਖੇ ਜਏ ਨੇ, ਤੁਸੀਂ ਸਮਝ ਜਾਓਗੇ। ਕਹਿਣ ਲੱਗੇ ਜ਼ਰ ਸਿਕੰਦਰ ਨੇ ਜਮ੍ਹਾਂ ਕਰ ਕਹਿ ਦਿਆ ਖੂ ਮੈਂ ਖੁਦਾ, ਵਕਤ ਪੜਨੇ ਪਰ ਕਜਾ ਕੇ ਸਭ ਲੱਗੇ ਖੂਨੇ ਜੁਦਾ, ਸਭ ਮੁਲਕ ਜਨਾਨ ਕੇ ਹਕਮਤ ਗਰੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਮੌਤ ਕੀ ਇਸ ਵਕਤ ਦਵਾ, ਕੋਈ ਦਵਾਈ ਖੈ। ਕਹਿਣ ਲੱਗੇ ਔਰ ਅਮੀਰੋਂ ਔਰ ਵਜ਼ੀਰੋਂ ਬੇਗਮੋਂ ਸੇ ਯੂੰ ਕਹਾ, ਹੈ ਕੋਈ ਮੇਰੇ ਬਚਾਨੇ ਕੇ ਲੀਏ ਅਹਲੇ ਵਫਾ, ਢੇਰ ਦੌਲਤ ਕੇ ਲਗਾ ਕਰ ਹਾਥ ਮੇ ਲੂ ਯੂੰ ਕਹਾ। ਕਹਿਣ ਲੱਗੇ ਕਿ ਤੁਮ ਵੀ ਮੁਝਕੋ ਛੋੜਤੀ, ਅਬ ਤੋ ਮੈਂ ਤਨਹਾ ਚਲਾ, ਦੇਖ ਤੂੰ ਵੀ ਮੇਰਾ ਸਾਥ ਛੱਡ ਗਈ। ਉੱਥੇ ਅਖੀਰ ਤੇ ਉਹ ਲਿਖਦਾ ਹੈ ਕਿ ਜਿਸਕਾ ਲਖਤੇ ਜਿਗਰ ਥਾਂ ਉਸਕਾ ਜਿਗਰ ਫਟਨੇ ਲਗਾ, ਜਿਹਦਾ ਪੁੱਤਰ ਸੀ ਉਹ ਤੜਪਣ ਲੱਗੀ ਮੇਰਾ ਸਿਕੰਦਰ, ਜਿਸਕਾ ਲਖਤੇ ਜਿਗਰ ਥਾਂ ਉਸਕਾ ਜਿਗਰ ਫਟਨੇ ਲਗਾ, ਪੂਛਤੀ ਹੈ ਹਰ ਬਸ਼ਰ ਸੇ ਹੈ ਸਿਕੰਦਰ ਕੌਣ ਜਾ, ਕਬਰ ਪਰ ਆਪਣੇ ਪਿਸਰ ਕੀ ਸੁਖਨ ਯੂੰ ਕਹਿਣੇ ਲਗੀ, ਐ ਸਿਕੰਦਰ ਐ ਸਿਕੰਦਰ ਵੋ ਮੁਹੱਬਤ ਮਤ ਬੁਲਾ, ਆਖਰ ਅਰਸ਼ ਸੇ ਆਵਾਜ਼ ਇਹ ਆਨੇ ਲਗੀ, ਆ ਚੁਕੇ ਲਾਖੋ ਸਿਕੰਦਰ ਇਸ ਜਗ੍ਹਾ ਲਾਖੋ ਦਫਾ। ਕਿਹੜੇ ਸਿਕੰਦਰ ਦੀ ਗੱਲ ਕਰਨੀ ਏ? ਇੱਥੇ ਲੱਖਾਂ ਸਿਕੰਦਰ ਹੋ ਗੁਜਰੇ ਨੇ। ਮੈਂ ਕਹਿੰਦਾ ਉਹ ਤਾਂ ਉਰਦੂ ਦਾ ਵਿਦਵਾਨ ਆਪਣੇ ਖਿਆਲਾਂ ਨੂੰ ਪ੍ਰਗਟ ਕਰਦਾ, ਤੇ ਮੇਰੇ ਬਾਬੇ ਨੇ ਤਾਂ ਤੁਰਕੀ ਬਾਣੀ ਵਿਚ ਰੋਜ਼ ਕਹਿ ਦਿੱਤਾ ਕਿ ਸਜਣਾ ਕਿ ਪਾਸ ਦਮਾਮੇ ਛੱਤ ਸਿਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਪਾਸ ਦਮਾਮੇ ਕੋਲ ਪਏ ਨੇ ਨਗਾਰੇ, ਸਿਰ ਤੇ ਝੁੱਲਣ ਵਾਲੇ ਛਤਰ ਪਏ ਨੇ, ਬਾਹਰ ਨਿਕਲਣਾ ਨਗਾਰੇ ਵਜਨੇ, ਸਿਰ ਉੱਤੇ ਸੋਨੇ ਦੇ ਛਤਰ ਝੁੱਲਣੇ। ਪਿਆਰਿਓ ਅੱਜ ਨਗਾਰੇ ਕੋਲ ਨੇ, ਛਤਰ ਕੋਲ ਨੇ, ਸਿਫਤਾਂ ਕਰਨ ਵਾਲੇ ਕਵੀ ਕੋਲ ਨੇ, ਤੇ ਬੰਦੇ ਨੂੰ ਇਸ ਤਰ੍ਹਾਂ ਜ਼ਮੀਨ ਵਿਚ ਗੱਡ ਕੇ ਇਕੱਲਿਆਂ ਆ ਗਏ ਜਿਵੇਂ ਕੋਈ ਯਤੀਮ ਨੂੰ ਆਪਣੇ ਪਿੰਡ ਤੋਂ ਧੱਕੇ ਮਾਰ ਕੇ ਬਾਹਰ ਕੱਢਦੇ। ਜੇ ਪੁੱਛੀਏ ਤਾਂ ਰਿਆਸਤ ਦਾ ਮਾਲਕ ਸੀ, ਪਰ ਬਾਬਾ ਫਰੀਦ ਜੀ ਕਹਿਣ ਲੱਗੇ ਪਿਆਰਿਆ ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ ਗੱਡ। ਕਿਤੇ ਬਾਬਾ ਜੀ ਦੀ ਰਚਨਾ ਵਿੱਚੋਂ ਪੜੋ, ਕਹਿਣ ਲੱਗੇ ਮਹਿਲ ਮਹਿਲ ਨਿਸ਼ਖਣ ਰਹਿ ਗਏ, ਮਹਿਲ ਜਿਹੜੇ ਨੇ ਖਾਲੀ ਹੋ ਗਏ, ਕੋਈ ਵੀ ਉੱਥੇ ਅੱਜ ਆਵਾਜ਼ ਨਹੀਂ ਆਉਂਦੀ ਪਈ, ਮਹਿਲ ਨਿਸ਼ਖਣ ਰਹਿ ਗਏ, ਵਾਸਾ ਆਇਆ ਤਲ ਜ਼ਮੀਨ ਤੇ ਆ ਕੇ ਸੌ ਗਏ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਅੱਜ ਤੇਰੀ ਸ਼ਰੀਰ ਕਬਰ ਵਿੱਚ ਸੜਦਾ ਪਿਆ, ਪਿਆਰਿਆ ਕਿੱਥੇ ਚਲਾ ਗਿਆ ਇੰਨੇ ਮਹਿਲ ਬਣਾਉਣ ਵਾਲਾ। ਬਾਬੇ ਫਰੀਦ ਨੇ ਇੱਕ ਹੋਰ ਸ਼ਲੋਕ ਕਿਹਾ, ਮੈਂ ਚਾਰ ਪੰਜ ਸ਼ਲੋਕ ਇਕੱਠੇ ਅਰਜ਼ ਕਰਨੇ ਚਾਹੁੰਦਾ। ਪਹਿਲਾ ਬਚਨ ਉਹਨਾਂ ਨੇ ਕਿਹਾ ਸੀ, ਪਾਸ ਦਮਾਮੇ ਛੱਤ ਸਿਰ ਪੇਰੀ ਸੱਡੋ ਰੱਡ, ਜਾਏ ਸੁੱਤੇ ਜੀਰਾਣ ਮੈਂ ਥੀਏ ਅਤੀਮਾ ਗੱਡ। ਤੇ ਪਤਾ ਕਿਵੇਂ ਸੁੱਤਾ? ਇਹ ਨਹੀਂ ਕਿ ਇਹਨੇ ਪਾਸਾ ਬਦਲਣਾ ਕਬਰ ਵਿੱਚ, ਘਰ ਦੇ ਜਿਹੜੇ ਪਾਸੇ ਲਟਾ ਕੇ ਚਲੇ ਗਏ ਸਦੀਆਂ ਲੰਘ ਗਈਆਂ, ਕਬਰ ਵਿੱਚ ਉਸੇ ਪਾਸੇ ਪਿਆ ਹੈ। ਬੰਦੇ ਨੇ ਪਾਸਾ ਵੀ ਨਹੀਂ ਮਾਰਿਆ, ਜ਼ਮੀਨ ਵਿੱਚੋਂ ਕੀੜੇ ਨਿਕਲੇ, ਉਹਨਾਂ ਨੇ ਇਹਦੇ ਮਾਸ ਨੂੰ ਨੋਚ ਨੋਚ ਕੇ ਖਾਣਾ ਸ਼ੁਰੂ ਕੀਤਾ। ਹਜ਼ੂਰ ਕਹਿੰਦੇ ਮਹੱਲਾਂ ਵਿੱਚ ਰਹਿਣ ਵਾਲਿਆ, ਕਦੇ ਤਨ ਤੇ ਕੀੜੀ ਚੱਲਦੀ ਹੋਵੇ ਤੇ ਇੱਕ ਖਿੰਨ ਵਿੱਚ ਤੂੰ ਕੀੜੀ ਨੂੰ ਮਸਲ ਕੇ ਰੱਖ ਦਿੰਦਾ ਸੈਂ, ਅੱਜ ਤਾਂ ਕਬਰ ਵਿੱਚ ਕੀੜਿਆਂ ਤੇਰਾ ਮਾਸ ਨੋਚ ਕੇ ਖਾ ਲਿਆ, ਕਿੱਥੇ ਤੇਰੇ ਮਹੱਲ ਤੇ ਕਿੱਥੇ ਤੈਨੂੰ ਬਚਾਉਣ ਵਾਲੇ ਅਹਿਲਕਾਰ। ਉਹਨਾਂ ਦਾ ਦੂਸਰਾ ਬਚਨ ਹੈ ਕਿ ਇੱਕ ਸਰਾਣੇ ਭੋਏ ਸਵਣ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਖੱਤ ਘਣੀ ਤਾਂ ਪੌਣੇ ਚਾਰ। ਸਾਹਿਬ ਕਹਿਣ ਲੱਗੇ ਇੱਟ ਸਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ, ਮੈਲ ਨਿਸਖਣ ਰਹਿ ਗਏ ਵਾਸਾਂ ਆਇਆ ਤਲ ਪਿਆਰਿਓ ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਮਲ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਆਖੀ ਸ਼ੇਖਾ ਬੰਦਗੀ ਚੱਲਣ ਅੱਜ ਕੇ ਕੱਲ। ਉਹਨਾਂ ਨੇ ਪਵਿੱਤਰ ਬਚਨ ਕਰੇ ਕਿ ਗੋਰ ਨਿਮਾਣੀ ਸੱਡ ਕਰੈ ਕਿਹੜੇ ਮਹੱਲਾ ਵੀ ਜਾਣਾ ਪਿਆ ਕਬਰ ਆਵਾਜ਼ਾਂ ਪਈ ਮਾਰ ਦੀਏ। ਗੋਰ ਨਿਮਾਣੀ ਸੱਡ ਕਰੈ ਨੇ ਕਰਿਆ ਘਰ ਆਓ ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਕੋਠੇ ਮੰਡਪ ਮਾੜੀਆਂ ਉਸਾਰੇਂ ਦੇ ਪੀ ਗਏ ਕੌੜਾ ਕੂੜਾ ਸੌਦਾ ਕਰ ਗਏ। ਕਹਿਣ ਲੱਗੇ ਦੁਨੀਆਂ ਤੋਂ ਕੂਚ ਕਰ ਗਏ ਨੇ ਗੋਰੀ ਆਏ ਪਏ ਕਬਰਾਂ ਵਿਚ ਡੱਕੇ ਪਏ ਨੇ ਝੂਠੇ ਸੌਦੇ ਕਰਕੇ ਚਲੇ ਗਏ। ਉਹਨਾਂ ਨੇ ਅੰਮ੍ਰਿਤ ਬਚਨ ਕਹਿ ਸਨ। ਕਹਿਣ ਲੱਗੇ ਕੋਠੇ ਮੰਡਪ ਮਾੜੀਆਂ ਇਤ ਨਾ ਲਾਏ ਚਿੱਤ। ਮੈਂ ਸਿਰਫ ਉਸ ਸ਼ਲੋਕ ਤੇ ਪ੍ਰਮਾਣ ਅਰਜ਼ ਕਰ ਰਿਹਾ ਕਿ ਕੋਠੇ ਮੰਡਪ ਹੇਤ ਕਰ ਕਾਏ ਮਰੋ ਸਵਾਰ। ਤੇ ਬਾਬਾ ਜੀ ਕਹਿ ਰਹੇ ਨੇ ਕੋਠੇ ਮੰਡਪ ਮਾੜੀਆਂ ਇਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀ ਕੋਏ ਨਾ ਖੁਸੀ ਮਿੱਤ। ਅੱਜ ਤੂੰ ਘਰ ਵਿਚ ਰਹਿੰਦਾ, ਥੋੜੀ ਜਿਹੀ ਮਿੱਟੀ ਕਿਤੇ ਤੇਰੇ ਤਨ ਨੂੰ ਲੱਗ ਜਾਏ ਤੇ ਤੂੰ ਉਸ ਕੱਪੜੇ ਨੂੰ ਪਾ ਕੇ ਬਾਹਰ ਨਹੀਂ ਜਾਂਦਾ। ਉਹ ਬੰਦਿਆ, ਦੋ ਚਾਰ ਕਿਤੇ ਕਣ ਮਿੱਟੀ ਦੇ ਤਨ ਨੂੰ ਲੱਗ ਜਾਣ ਤੇ ਤੂੰ ਕੱਪੜੇ ਪਸੰਦ ਨਹੀਂ ਕਰਦਾ, ਤੇ ਜਿੱਦਣ ਕਬਰ ਵਿਚ ਤੈਨੂੰ ਪਾਣ ਗਏ ਮਣਾ ਮੁਈ ਮੁੱਟੀ ਤੇਰੇ ਤਨ ਦੇ ਉੱਤੇ ਪਾ ਦਿੱਤੀ। ਅੱਜ ਤੇਰੇ ਤੋਂ ਪੁੱਛਣਾ ਪਿਆ ਮੈਨੂੰ ਦੱਸ ਤਾਂ ਸਹੀ, ਮਹੱਲਾ ਵਿਚ ਰਹਿਣ ਵਾਲਿਆ ਅੱਜ ਤਾਂ ਅਤੋਲ ਵੀ ਮਿੱਟੀ ਤੋਲ ਕੇ ਨਹੀਂ ਪਾਈ। ਕਦੀ ਕਿਸੇ ਮੁਰਦੇ ਤੇ ਤੋਲ ਕੇ ਮਿੱਟੀ ਪਾਈ? ਲੱਕੜਾਂ ਤੋੜ ਕੇ ਪਾਉਂਦੇ ਜੇ, ਪਰ ਮਿੱਟੀ ਤੋੜ ਕੇ ਨਹੀਂ ਪਾਈ ਜਾਂਦੀ। ਮਿੱਟੀ ਪਈ ਅਤੋਲ ਵੀ ਕੋਈ ਨਾ ਖੁਸ਼ੀ ਮਿੱਤ, ਜਦੋਂ ਅਤੋਲ ਵੀ ਮਿੱਟੀ ਤੇਰੇ ਤੇ ਪੈ ਗਈ ਕਿਸੇ ਨੇ ਤੇਰਾ ਮਿੱਤਰ ਨਹੀਂ ਬੰਨਾ। ਇਹਨਾਂ ਮੰਡਪ ਮਾੜੀਆਂ ਵਿਚ ਤੂੰ ਖਚਤ ਨਾ ਹੋ। ਸਤਿਗੁਰੂ ਕਿਰਪਾਲੂ ਜੀ ਨੇ ਇਸੇ ਕਰਕੇ ਅੰਮ੍ਰਿਤ ਬਾਣੀ ਵਿਚ ਪ੍ਰਮਾਣ ਦਿੱਤੇ ਨੇ। ਜਦੋਂ ਅਸੀਂ ਬਾਬਾ ਨਾਮਦੇਵ ਜੀ ਦਾ ਬਚਨ ਪੜ੍ਹਦੇ ਹਾਂ, ਉਹ ਤਾਂ ਕਿਰਪਾ ਕਰਦੇ ਨੇ, ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਣ ਤ੍ਰਿਣ ਧਰ ਮੂੰਡ ਬਲਾਏ ਖਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨਸ ਜਾਏ ਝੂਠੀ ਦੇਹ। ਕਾਹਦਾ ਮਾਣ ਕਰਨੇ? ਇਹ ਮਹੱਲ ਮਾੜੀਆਂ ਕਦੀ ਕਿਸੇ ਦੇ ਨਾਲ ਤੁਰੇ ਨੇ? ਕਿਸੇ ਦੇ ਨਾਲ ਨਹੀਂ ਗਏ। ਗੁਰੂ ਕੇ ਸਿੱਖੋ, ਦੇਖੋ ਆਪਾਂ ਬਾਣੀ ਦੀ ਟੇਕ ਲੈ ਕੇ ਜਦੋਂ ਦੇਖਦੇ ਹਾਂ, ਰੱਬ ਨੇ ਰਹਿਣ ਵਾਸਤੇ ਘਰ ਦਿੱਤਾ, ਨਾਲ ਜਾਣ ਵਾਸਤੇ ਘਰ ਨਹੀਂ। ਰੱਬ ਨੇ ਤਨ ਤੇ ਬਸਤਰ ਪਾਣ, ਤਨ ਢੱਕਣ ਲਈ ਬਸਤਰ ਦਿੱਤੇ ਨੇ, ਨਾਲ ਜਾਣ ਵਾਲੇ ਬਸਤਰ ਨਹੀਂ। ਕਿੰਨੇ ਕੁ ਬਸਤਰ ਨਾਲ ਜਾਂਦੇ ਨੇ? ਇੱਕ ਦਿਨ ਮੈਂ ਅਰਜ਼ ਕੀਤੀ ਸੀ, ਅਸੀਂ ਘਰ ਨੂੰ ਬਣਾਉਂਦੇ ਹਾਂ, ਇੱਕ ਇੱਕ ਬਾਥਰੂਮ ਵਿਚ ਪਤਾ ਨਹੀਂ ਲੋਕਾਂ ਨੇ ਲੱਖਾਂ ਲੱਖਾਂ ਰੁਪਈਆ ਲਾ ਦਿੱਤਾ ਹੋਣਾ। ਮੇਰਾ ਖਿਆਲ ਹੈ ਕਿ ਆਮ ਗਰੀਬ ਬੰਦਿਆਂ ਦੇ ਕਈ ਘਰ ਬਣ ਜਾਣ ਕਿ ਇੱਕ ਅਮੀਰ ਦਾ ਕੇਵਲ ਬਾਥਰੂਮ ਬਣਦਾ ਹੈ। ਬੜੇ ਕੀਮਤੀ ਕੀਮਤੀ ਪੱਥਰ, ਕੀਮਤੀ ਕੀਮਤੀ ਚੀਜ਼ਾਂ ਉਹਨੇ ਲਾਈਆਂ। ਪਰ ਕਦੀ ਸੋਚਿਆ? ਪਿੰਡਾਂ ਵੀ ਦੇਖਿਓ, ਅੱਜ ਭਾਵੇਂ ਸ਼ਹਿਰਾਂ ਵਿਚ ਇਸ ਗੱਲ ਨੂੰ ਲੋਕ ਠੀਕ ਏ ਸੂਝ ਆਈ ਤੇ ਨਹੀਂ ਕਰ ਰਹੇ, ਪਰ ਪਿੰਡਾਂ ਵਿਚ ਤੱਕਿਓ, ਜਦੋਂ ਬੰਦੇ ਦੀ ਮੌਤ ਹੁੰਦੀ ਏ ਉਹਨੇ ਬਾਥਰੂਮ ਭਾਵੇਂ ਲੱਖਾਂ ਰੁਪਈਏ ਲਾ ਕੇ ਬਣਾਇਆ ਹੋਵੇ, ਮਰਨ ਤੋਂ ਬਾਅਦ ਜੇ ਉਹਦਾ ਇਸ਼ਨਾਨ ਪਹਿਲੀ ਗੱਲ ਤੇ ਉੱਥੇ ਕਰਾਉਂਦੇ ਨੇ, ਜੇ ਮੰਨ ਲਓ ਕਰਾ ਲਿਆ ਜਾਏ ਤੇ ਨੌਕਰ ਨੂੰ ਆਵਾਜ਼ ਦੇ ਕੇ ਕਹਿੰਦੇ ਨੇ ਕਿ ਬਾਥਰੂਮ ਵਿੱਚੋਂ ਜਿਹੜਾ ਪਾਣੀ ਬਾਹਰ ਨਿਕਲਣਾ ਇਹਦੇ ਵਾਸਤੇ ਵੱਖਰਾ ਟੋਇਆ ਪੱਟ ਦੇ। ਕਿਉਂ? ਅੱਜ ਵੀ ਪਿੰਡਾਂ ਵਿੱਚ ਕਰਦੇ ਨੇ ਕਿ ਇਹਦੇ ਲਈ ਵੱਖਰਾ ਟੋਇਆ ਪੱਟੀ, ਉਹ ਟੋਇਆ ਪੱਟਦੇ ਨੇ ਤੇ ਜਦੋਂ ਉਹਦੇ ਮੁਰਦੇ ਸਰੀਰ ਦਾ ਇਸ਼ਨਾਨ ਕਰਾਉਂਦੇ ਨੇ ਤੇ ਪਾਣੀ ਉਹਦੇ ਤਨ ਨੂੰ ਲੱਗ ਕੇ ਨਾਲੀ ਤੋਂ ਰੋਕ ਦਿੰਦੇ ਨੇ ਅੱਗੇ ਪਾਣੀ ਨਾ ਜਾਏ, ਤੇ ਜਿਹੜਾ ਟੋਇਆ ਪੱਟਿਆ ਨਾ ਸਾਰਾ ਪਾਣੀ ਉਹਦੇ ਵਿੱਚ ਚਲਾ ਜਾਂਦਾ। ਕਿਉਂ? ਇਸ ਕਰਕੇ ਕਿ ਜਿਸ ਬੰਦੇ ਦੀ ਮੌਤ ਹੋ ਗਈ ਏ ਮਰੇ ਹੋਏ ਬੰਦੇ ਦੇ ਤਨ ਨੂੰ ਲੱਗਾ ਹੋਇਆ ਪਾਣੀ ਘਰ ਦੇ ਜੀ ਉਹਨੂੰ ਨਾਲੀ ਵਿਚ ਵੀ ਜਾਣ ਨਹੀਂ ਦਿੰਦੇ। ਉਹ ਬੰਦਿਆ ਤੇਰੇ ਤਨ ਦੇ ਪਾਣੀ ਨੂੰ ਗੰਦੀ ਨਾਲੀ ਵਿਚ ਥਾਂ ਨਹੀਂ ਲੋਕ ਦਿੰਦੇ ਪਏ, ਤੇ ਤੂੰ ਜਿਹੜਾ ਇੰਨਾ ਕੁਝ ਪਾਪ ਕਰਕੇ ਇਕੱਠਾ ਕਰਨਾ ਪਿਆ ਕਿ ਰੱਬ ਦੇ ਘਰ ਤੈਨੂੰ ਥਾਂ ਮਿਲ ਜਾਏਗੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਇਕੱਠਾ ਬਹੁਤ ਕੀਚਾਂ ਪਰ ਨਾਲ ਕੀ ਤੁਰਿਆ? ਸਾਹਿਬ ਕਿਰਪਾਲੂ ਗੁਰੂ ਕਲਗੀਧਰ ਜੀ ਦੇ ਕਦੀ ਬਚਨ ਪੜੋ, ਹਜ਼ੂਰ ਨੇ ਫੁਰਮਾਇਆ, ਤਉ ਤਨ ਤਿਆਗਤ ਹੀ ਸੁਣ ਰੇ ਜੜ, ਪ੍ਰੇਤ ਬਖਾਨ ਤਿਰਿਆ ਭਜ ਜੈ ਹੈ, ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ। ਤਉ ਤਨ ਤਿਆਗਤ ਹੀ ਸੁਣ ਰੇ ਜੜ, प्रेत बखान तिरे हैं पज जय हैं पुत्र कलत्तर सुमित्र सखा ए बेग नकारो आयस दैख हैं पौन पंडार उच्चे उच्चे पवन परे कोई पंडारे तरागढ़ जेतक जिन्नी जमीन ते जिन्ने किले ने छाड़त प्राण बेगान कहे हैं चेत रे चेत अचेत महापाश अंत की बार अकेलो ही जय है अंतले समय तू धरती तो इकलिया कूच करना है। देखो रहना असी सारियां ने पर जिन्ना कु समा रब ने जिंदगी दिती बाणी विच अनेकां प्रमाण दिते कि किसे तरीके नल इस बंदे नू समझ पै जाए। मैं तीन क प्रमाण अर्ज करने चाहना। एक सचे पातशाह जी दी बाणी विचों भगत साहब दी बाणी विचों देखो असी भगतां दे बचन पढ़ने रुख साडे घर दे अंदर है कि उस रुख नू कदी ध्यान नाल तुसी तकियो कि रुख जदों घर विच आपां लाया ते रुख दे फैला बणिए रुख वड्डा होया ते रात नू तुसी छोटे छोटे पंछी उस रुख दी टाणी ते आके बैंदे। हर रुख दा रंग इको जिहा नहीं हर रुख दे पत्ते इको जिहे नहीं ते उत्थे बैठण वाले पंछी जिहड़े ने उन्हां दा रंग उन्हां दी बोली उन्हां दी शकल भी इको जिही नहीं उन्हां दी खुराक विच भी अंतर हो सकदा है। टाणी ते आके रात नू पंछी बैठे ने बड़ी उच्ची उच्ची पुकार दे रहे ओ बोल दे रहे किन्ने ने इत्थे ओ भी पंछी ने जेड़े रात नू बोल दे ने ते बंदे दे चित नू पौंदा जदों ओ शाम नू बैठन लग्या बोल दे ने। कुछ ऐसे ने जेड़े इन्ना कौड़ा बोल दे ने उन्हां दा बोलिया कोई अपांदा नहीं। पंछी टाणी ते बैठा है रात बतीत होईए सूरज निकलिया ते अपने अपने पासे उड़ारी मार के चले गए। देखो कदी भी पंछी ने उड़न लग्या ए नहीं कहा कि इस टाणी ते रात मैं बैठा वा कल नू मैं तेनू इस टाणी ते बहन नहीं देना मैं आप ही आके बां। मेरी बेनती सरवण करो इंसान दा सुभा की है पंछी एक टाणी ते बैंदा है ते कदी ओ दूजे दिन आके कब्जा जतांदा है कि इस टाणी ते मैं बैठा वा तेरा हक नहीं कदी ओ नहीं कहिंदा। अज ओ बैठा है कल नू किसे ने खोर आ बहना परसों किसे खोर ने आ बहना। मैं कहना पंछी रात रुख दी टाणी ते रहिंदा है दिन निकले ते उडारी मार जांदा है। बंदे ने पंज मिंट किते बस दी सीट ते बहना होवे ना ओ सिर पाड़न तक जांदा है भी आ सीट मेरी है। मैं सोचना बंदा असल विच पशुआं ते पंछियां तो नखेद हो जांदा है। पंज मिंट बहन वास्ते कब्जा ते अहंकार जतांदा है इहदे नालों तां पंछी चंगा होए जिहड़ा एक रात टाणी ते बह के दूजे दिन दावा कर दे। हजूर ने बचन कहा प्यारिया ए संसार एक रुख दी तरह ही इत्थे कौड़े बोलण वाले भी पंछी आउणे ने ते इत्थे मिठे बोलण वाले भी आउणे ने। टाणी ते सारियां बहणे पर ना मिठे बोलण वालियां दी टाणी बन के रहणी है ते ना कौड़े बोलण वालियां दी। साहिब ने कहा बिरख है हेठ सब जंत इकट्ठे काहे मरो सवार। एक पंछी दी तरह रात रहना है बिरख है हेठ सब जंत इकट्ठे एक तत्ते एक बोलण मिठे अस्त अदोत भया उठ चले ज्यों ज्यों औद विखाणिया। बाबा रविदास जी नूं पुछो कहन लगे प्राणी क्या मेरा क्या तेरा जैसे तरवर पंख बसेरा। जिमें रुख ते पंछी बैठा है कबीर साहब दे बचन पढ़ो कहन लगे रे मन तेरो कोय नहीं खिंच ले जे पार खिंच ले जिन पार बिरख बसेरो पंख को तैसो ए संसार। ए ता संसार जिमें रुख ते रात पंछी रहिंदे ने कूच कर जांदे ने आपां वी इत्थों कूच करना। एक दो प्रमाण होर अर्ज करके अगे तुरना। बाबा फरीद साहब दी रचना खास करके अज मैं कोट कर रहा उन्हां दे इक शब्द नूं पढ़ियो उस दे विच इक तुक हुंदी है शब्द आरंभ हुंदा है बोलै शेख फरीद प्यारे अल्लाह लगे। बाबा फरीद साहब कहिंदे ने रब नूं बोल साईं नूं चेते कर ओ बोल के कह रहे ने प्यारे जे लगना ते अल्लाह दे चरणां विच लग ਆਪਾਂ ਨੂੰ ਲੱਗਣਾ ਵੀ ਨਾ ਹੁੰਦਾ। ਸਾਹਿਬ ਨੇ ਕਿਹਾ ਲਾਗਣਾ ਲਾਗਨ ਨੀਕਾ ਗੁਰ ਚਰਨੀ ਮਨ ਲਾਗਣਾ। ਸਾਨੂੰ ਜਾਗਣਾ ਵੀ ਨਹੀਂ ਆਉਂਦਾ। ਬਾਬਾ ਜੀ ਨੇ ਕਿਹਾ ਜਾਗਣਾ ਜਾਗਣ ਨੀਕਾ। ਸਾਹਿਬ ਨੂੰ ਪੁੱਛਿਆ ਕਿਵੇਂ, ਕਹਿਣ ਲੱਗੇ ਹਰ ਕੀਰਤਨ ਮੈਂ ਜਾਗਣਾ। ਹਜ਼ੂਰ ਕਿਰਪਾਲੂ ਨੇ ਮਿਹਰ ਕੀਤੀ, ਕਹਿਣ ਲੱਗੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਮੇਰੀ ਗੱਲ ਸੁਣ ਲੈ, ਅੱਲਾਹ ਦੇ ਚਰਨਾਂ ਨਾਲ ਜੁੜ ਜਾ। ਇਹ ਤਨ ਖੋਸੀ ਖਾਕ, ਇਸ ਤਨ ਨੇ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਹੋ ਜਾਣਾ। ਨਿਮਾਣੀ ਗੌਰ ਘਰੇ ਤੇ ਮਿੱਟੀ ਨੂੰ ਚਮਕਾ ਚਮਕਾ ਕੇ ਮਰ ਚੱਲੇ, ਪਤਾ ਨਹੀਂ ਮਿੱਟੀ ਕਿਸੇ ਤਰੀਕੇ ਨਾਲ ਕਾਇਮ ਰਹਿ ਜਾਏ। ਤੇ ਮੈਂ ਇੱਕ ਦਿਨ ਅਰਜ਼ ਵੀ ਕੀਤੀ ਸੀ, ਬਾਬਾ ਜੀ ਨੇ ਤਾਂ ਐਂ ਅੰਦਰ ਨੂੰ ਖਲਾ ਕੇ ਰੱਖ ਦਿੱਤਾ। ਕਹਿਣ ਲੱਗੇ ਅਸੀਂ ਪੜ੍ਹਦੇ ਹਾਂ ਉਹਨਾਂ ਦੇ ਅੰਮ੍ਰਿਤ ਬਚਨ, ਮੈਂ ਭੁਲਾਵਾ ਪੱਗ ਦਾ, ਇਹ ਤਨ ਖੋਸੀ ਖਾਕ, ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਪਰ ਕਹਿਣ ਲੱਗੇ ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ। ਇਸ ਰੂਹ ਨੂੰ ਪਤਾ ਨਹੀਂ ਤੂੰ ਪੱਗ ਤੇ ਲੱਗੀ ਮੈਲ, ਤੂੰ ਟੋਪੀ ਤੇ ਲੱਗੇ ਹੋਏ ਮਿੱਟੀ ਦੇ ਕਣ, ਤੂੰ ਕੇਸਾਂ ਤੇ ਲੱਗੇ ਕੋਈ ਮਿੱਟੀ ਦੇ ਕਣ ਝਾੜਨਾ ਹੈ। ਦੇਖ ਸਫਾਈ ਕਰਨੀ ਜ਼ਰੂਰੀ ਏ, ਪਰ ਅਹੰਕਾਰ ਕਰਕੇ ਕਹਿ ਮਿੱਟੀ ਕਿਵੇਂ ਲੱਗ ਗਈ। ਪਿਆਰਿਆ ਪੱਗ ਦੀ ਮਿੱਟੀ ਨੂੰ ਛੱਡ, ਤੇਰੇ ਤਾਂ ਸਿਰ ਨੂੰ ਵੀ ਮਿੱਟੀ ਨੇ ਇੱਕ ਦਿਨ ਖਾ ਜਾਣਾ ਹੈ। ਇੱਕ ਅਦੀਬ ਨੇ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ, ਉਹ ਇੱਥੇ ਜ਼ਰੂਰ ਟਿਕੇਗੀ ਟੁਕੇਗੀ। ਇਹ ਤਨ ਖੋਸੀ ਖਾਕ ਨਿਮਾਣੀ ਗੌਰ ਘਰੇ। ਬਾਦਸ਼ਾਹ ਫਕੀਰ ਨੂੰ ਮਿਲ ਚੱਲਾ ਹੈ ਤੇ ਫਕੀਰ ਬੜਾ ਬੇਪਰਵਾਹ ਸੀ, ਉਹਨੇ ਕਦੀ ਅਮੀਰਾਂ ਦੀ ਵਜ਼ੀਰਾਂ ਦੀ ਮਾਇਆ ਧਾਰੀਆਂ ਦੀ ਕਦੀ ਪਰਵਾਹ ਹੀ ਨਹੀਂ ਸੀ ਕੀਤੀ। ਤੇ ਦੇਖੋ ਜਿਸ ਦੇ ਅੰਦਰ ਗੁਰੂ ਕਾ ਸ਼ਬਦ ਟਿਕ ਗਿਆ ਨਾ, ਉਹਨੂੰ ਫਿਰ ਦੁਨੀਆਂ ਦੀ ਪਰਵਾਹ ਵੀ ਨਹੀਂ। ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ ਹੋਕਾ ਦੇ ਕੇ, ਕਹਿੰਦਾ ਦੁਨੀਆਂ ਨਾ ਸਾਲਾਹੇ ਜੋ ਮਰ ਵੰਸ਼ੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਠੀ। ਉਹਦੀ ਅਵਸਥਾ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਕ ਸਵਾਮੀ। ਕਿਉਂ ਬੇਮੁਥਾਜ ਹੈ ਉਹ ਪਿਆਰਿਓ, ਜਿਸ ਨੇ ਆਪਣੀ ਰਸਨਾ ਤੋਂ ਇਹ ਬਚਨ ਕਹਿ ਹੋਣ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਉਹਨੂੰ ਫਿਰ ਕਿਸੇ ਦੀ ਮੁਥਾਜਗੀ ਕਿਉਂ। ਜਿਨ੍ਹੇ ਆਪ ਇਹ ਬਚਨ ਕਹਿ ਹੋਣ ਕਿ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਨ੍ਹੇ ਖੁਦ ਕਿਹਾ ਹੋਵੇ ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਫਕੀਰ ਬੜਾ ਮੌਜ ਮਸਤੀ ਵਿਚ ਰਹਿਣ ਵਾਲਾ ਸੀ, ਤੇ ਮੌਜ ਮਸਤੀ ਦਾ ਅਰਥ ਦੁਨੀਆਂ ਦੀ ਮੌਜ ਨਹੀਂ, ਸਾਈਂ ਦੀ ਯਾਦ ਵੀ ਜੁੜਿਆ। ਦੇਖੋ ਇੱਕ ਮੌਜ ਹੁੰਦੀ ਏ ਆ ਦੁਨੀਆਂ ਦੀ, ਕੁਝ ਖਾਲ ਪੀ ਲਿਆ, ਨੱਚ ਲਿਆ, ਟੱਪ ਲਿਆ, ਹੱਸ ਲਿਆ, ਇਸ ਮੌਜ ਤੋਂ ਕਈ ਗੁਣਾ ਵੱਧ ਅੰਦਰ ਦਾ ਸੁੱਖ ਦੇਣ ਵਾਲੀ ਇੱਕ ਹੋਰ ਮੌਜ ਹੈ। ਉਹ ਕਿਹੜੀ ਮੌਜ ਹੈ? ਹਜ਼ੂਰ ਨੇ ਉਹਨੂੰ ਵਚਨ ਕਿਹਾ, ਕਹਿਣ ਲੱਗੇ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਇੱਕ ਰੱਬ ਦੇ ਚਰਨਾਂ ਵਿੱਚ ਜੁੜਨ ਦਾ ਆਨੰਦ ਹੀ ਵੱਖਰਾ ਹੈ। ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰ ਆਦ। ਤੇ ਜੇ ਪੁੱਛਿਆ ਵੀ ਸਵਾਦ ਕੀ ਹੋ ਜਾ, ਆਨੰਦ ਕੀ ਹੋ ਜਾ, ਉਹਨਾਂ ਕਿਹਾ ਵੀ ਇਹ ਦੱਸਣ ਵਾਲੀਆਂ ਗੱਲਾਂ ਨਹੀਂ, ਇਹ ਜਾ ਕੇ ਵੇਖਣ ਵਾਲੀ ਖੇਡ ਹੈ, ਦੱਸਣ ਨਾਲ ਕੁਝ ਨਹੀਂ ਬਣਨਾ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ। ਜਿਹੜੀ ਅਰਜ਼ ਮੈਂ ਕਰ ਰਿਹਾ ਤੁਕ ਤੇ ਰੁਕਿਆ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੈ, ਇਹ ਤਨ ਖੋਸੀ ਖਾਕ ਨਿਮਾਣੀ ਗੌਰ ਕਰੇ। ਫਕੀਰ ਬੈਠਾ ਆਪਣੀ ਮੌਜ ਵਿਚ ਰੱਬ ਦੇ ਰੰਗ ਵਿਚ, ਬਾਦਸ਼ਾਹ ਤੁਰਿਆ, ਇਹ ਵੀ ਪਤਾ ਹੈ ਕਿ ਇਸ ਫਕੀਰ ਦਾ ਕੋਈ ਪਤਾ ਨਹੀਂ ਕਿ ਇਹਨੇ ਕਿਹੜੀ ਜ਼ਬਾਨ ਨਾਲ ਬੋਲ ਪੈਣਾ, ਕਿਉਂਕਿ ਇਹਨੂੰ ਕਿਸੇ ਦੀ ਮੁਥਾਜੀ ਨਹੀਂ। ਬਾਦਸ਼ਾਹ ਨੇ ਆਪਣਾ ਕੋਈ ਅਹਿਲਕਾਰ ਨਹੀਂ ਲਿਆ, ਕੋਈ ਅੰਗ ਰੱਖਿਅਕ ਨਹੀਂ ਲਿਆ, ਸੋਹਣੀ ਪੁਸ਼ਾਕ ਪਾ ਕੇ ਇਕੱਲਾ ਚੱਲ ਪਿਆ ਹੈ, ਘੋੜੇ ਤੇ ਸਵਾਰ ਹੋਇਆ। ਫਕੀਰ ਆਪਣੀ ਕੁੱਲੀ ਵਿਚ ਆਪਣੇ ਨੌਕਰ ਨੂੰ ਲੈ ਕੇ ਬੈਠਾ ਸੀ, ਤੇ ਜਦੋਂ ਇਧਰੋਂ ਸਮਰਾਟ ਤੁਰਿਆ ਤੇ ਉਧਰੋਂ ਫਕੀਰ ਨੇ अपने सेवक नू अपने चेले नू आवाज दिती, बेटा आ जेड़ी मेरे सामने चटाई बिछाइए, सब बिछाइए, इनू लपेट के अंदर रख दे। सेवक ने यह नहीं कहा क्यों, उन्हू पता सी फकीर दी इस गल विच भी कोई ना कोई राज है। बेटा इस चटाई नू इस सब नू लपेट के अंदर रख दे, अज विशान दी लोड़ नहीं। फकीर नेत्र बंद करके बह गया। बादशाह घोड़े तो उतरिया, सोचिया भी फकीर नू शायद पता नहीं, नेत्र बंद ने। इन्हें आवाज देख के क्या, फकीर बाबा सलाम। फकीर ने हाथ नाल इशारा किया बह जा, बोलिया नहीं ना, नेत्र खोले ने, इशारा किया बैठ जा। हुण पदवी दी खौमे दा स्वाद ही कुछ वखरा है। आखिर पदवी होवे, जे खौमे ना होवे ते स्वाद कदा आया पदवी दा, लोग कल्प जांदे ने। कहन लगे स्वाद कदा, जे फकीर उठ के ना कहे भी जी आया नू तू बह। उस वेले उन्हें दूजी बार फिर क्या, फकीर बाबा मैं सलाम अर्ज करना कि शायद मेरी आवाज दी इस तमक नू, इस खड़कनी आवाज नू सुन के फकीर नू पता लगे मैं आम बंदा नहीं। जदों उन्हें सुनिया, फकीर ने फिर इशारा किया बह जा। हुण बादशाह नू किथे लगे, जिहड़ा महला ते रहण हिलिया, महला विच सोहणियां सेजां ते रहिंदा है, जिन्हों हजारा बंदे झुकते ने, एक मलंग बंदा सादे कपड़े पाई बैठा इशारे करी जांदा बह जा। इन्हें तीजी बार जिहड़ा शब्द वरतिया, कह लगा फकीर बाबा बादशाह सलाम अर्ज करदा है, इहदा मतलब पता लग जाए मैं बादशाह वा। फकीर ने अखां खोल के क्या, मैनू पहले ही पता से राती तेनू मैं क्या नहीं, बह जा, दो वारी तेनू इशारा किया बह जा। जदों तीजी वारी फकीर कड़क के बोलिया, प्यारे फकीर की आवाज रब की दरगाह तक जाती है, बादशाह दी ते चलेगी एक दो बंदियां तक, ते जाका कहया दरगाह चल है, अगली तो किसो किस को नदर लै आवे तल है। वो जिस बंदे की आवाज जो मांगे ठाकुर अपने ते, सोई सोई देवे नानक दास मुख ते जो बोले, इया उआ सच होवे। वो किसे दी परवाह करेगा जिदी इया उआ सच है। जो मांगे सोई सोई पावे, सेव हर के चरण रसायण, जिन्होंने रब दे चरण रसायण शब्द वरते है, रसा दा घर, रस आयण, आयण दर्थ दा घर, ते रस आयण असी शब्द वरते ने। नारायण, नारायण दा अर्थ हुंदा है जिदा निवास पानी दे विच होवे, नारायण। हजूर ने कृपा कीती है, कहन लगे जो मांगे सोई सोई पावे, सेव हर के चरण रसायण। फकीर बेपरवाह उठ के कह बोल के कहिंदा बह जा आराम नाल थले। जदों इन्ने शब्द कहे ना, बादशाह गो कुछ नहीं बोलिया। उन्हें देखिया भी थले बोरी भी नहीं विछाई, साफ भी कोई नहीं, चटाई भी कोई नहीं। हुण चोला इन्ना कीमती पाया है ते मिट्टी नाल भर ना जाए। उन्हें जी अपने चोले नू संकोच संकाच के चौंकड़ी मार के नहीं बैठा, ओ पैरा पार बह गया। आपनू पता है पैरा पार बैठा ते चोला नहीं थले लगन दिता, केवल जुत्ती दे पैरां विच पाई सी, पैरां पार बह गया। जदों इस तरह बह गया बादशाह, ते फकीर ने ताड़ी मार दिती, ताड़ी मार के नासिया, आवाज दिती ओ चेलिया ओ सेवका भज के आ, अज मैं तेनू एक तमाशा दिखाना है, आ भज के मैं तेनू एक तमाशा दिखाना है वेख। हुण बादशाह सोची पै गया, एक फकीर है, दूजा मैं आ, तीजा चेला है, तमाशा किदा बनदा पिया। इना कुछ जरूर खटकी पर यह ना लगी, तमाशा ते खुद तू बन गए। आवाज दिती चेलिया भज के आ, मैं तेनू तमाशा दिखावा, ते चेला दौड़ के बाहर आया, ते फकीर उच्ची सारी हस के बादशाह वल इशारा करके कहिंदा है कि खजर ते इंसान का कैसा तकबर तेज है। सब तो वड्डा तमाशा ये वे, देख बेटा इस बंदे वल, हजर ते इंसान का कैसा तकबर तेज है, खाक का पुतला बना मगर खाक से परहेज है। मिट्टी का पुतला बनया, मिट्टी ते बहन नू तलदा फिरदा, एदू वड्डा तमाशा केड़ा है कि खजर ते इंसान का कैसा तकबर तेज है, खाक का पुतला बना मगर खाक से ਪਰਖੇਸ ਹੈ ਤੇ ਬਾਬੇ ਫਰੀਦ ਨੇ ਕਿਹਾ ਕਹਿਣ ਲੱਗੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ ਇਹ ਤਨਖੋਸੀ ਖਾਕ ਖਾਕ ਕਾ ਪੁਤਲਾ ਬਣਾ ਇਹ ਤਨਖੋਸੀ ਖਾਕ ਨਿਮਾਣੀ ਗੌਰ ਕਰੇ ਕਦੀ ਤੱਕੋ ਕਹਿਣ ਲੱਗੇ ਫਰੀਦਾ ਖਾਕ ਨਾ ਨਿੰਦੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇੜ ਨਾ ਕੋਏ ਜੀਵਨ ਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ ਬੋਲੇ ਸ਼ੇਖ ਫਰੀਦ ਬੋਲ ਕੇ ਕਹਿੰਦੇ ਨੇ ਉਹਦੇ ਵਿੱਚ ਇੱਕ ਤੋਕ ਆਈ ਏ ਜਿੰਨਾ ਮਰਜ਼ੀ ਤੂੰ ਉੱਚੇ ਆਸਣ ਬਣਾ ਲੈ ਮਨਾ ਕਿ ਦੇਖ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ ਜਿਸ ਆਸਣ ਖੰਭ ਬੈਠੇ ਕਿਤੇ ਬਹਿਸ਼ ਗਿਆ ਉਹਨਾਂ ਅਗਲੀ ਤੁਕ ਸ਼ਬਦ ਦੇ ਅਖੀਰ ਦੀ ਤੁਕ ਹੈ ਕਹਿਣ ਲੱਗੇ ਚੱਲੇ ਚੱਲਣ ਹਾਰ ਜਿੰਨਾ ਜਾਣਾ ਸੀ ਤੁਰ ਪਏ ਨੇ ਤੇ ਅਸਲ ਵਿੱਚ ਹੈ ਅਸੀਂ ਸਾਰੇ ਮੁਸਾਫਰ ਹੀ ਹਾਂ ਇਹ ਗੱਲ ਵੱਖਰੀ ਕਿ ਮੁਸਾਫਰ ਆਪਣੇ ਆਪ ਨੂੰ ਸਮਝਦੇ ਨਹੀਂ ਅਸੀਂ ਸਾਰੇ ਬਟਾਊ ਹਾਂ ਬਟਾਊ ਦਾ ਅਰਥ ਹੁੰਦਾ ਜਿਹੜਾ ਬਾਟ ਉੱਤੇ ਚੱਲਦਾ ਹੋਵੇ ਅਸੀਂ ਸਾਰੇ ਪੰਥੀ ਹਾਂ ਪੰਥੀ ਦਾ ਅਰਥ ਹੈ ਜਿਹੜਾ ਪੰਥ ਉੱਤੇ ਚੱਲਦਾ ਹੋਵੇ ਅਸੀਂ ਸਾਰੇ ਰਾਹੀ ਹਾਂ ਰਾਹੀ ਦਾ ਅਰਥ ਹੈ ਜਿਹੜਾ ਰਸਤੇ ਉੱਤੇ ਚੱਲਦਾ ਹੋਵੇ ਉੱਥੇ ਹਜ਼ੂਰ ਨੇ ਬਚਨ ਕਿਹਾ ਚੱਲੇ ਚੱਲਣ ਹਾਰ ਚੱਲਣ ਵਾਲੇ ਚੱਲ ਪਏ ਵਿਚਾਰਾਂ ਲੈ ਮਨੋ ਪਤਾ ਨਹੀਂ ਮਨ ਵਿੱਚ ਕੀ ਕੁਝ ਲੈ ਕੇ ਤੁਰੇ ਪਰ ਇਹ ਗੁਰਮੁਖ ਨੇ ਅਰਥ ਕੀਤੇ ਨੇ ਆਪਣੇ ਮਨ ਵਿੱਚ ਵਿਚਾਰ ਲੈ ਚੱਲਣ ਵਾਲੇ ਚੱਲ ਪਏ ਨੇ ਚੱਲੇ ਚੱਲਣ ਖਾਰ ਵਿਚਾਰਾ ਲੇ ਮਨੋ ਗੰਢਿੰਦਿਆਂ ਛੇ ਮਾਹ ਗੰਢਦਿਆਂ ਛੇ ਮਹੀਨੇ ਲੱਗੇ ਨਾ ਬੰਦਾ ਮਾਤਾ ਦੇ ਉਧਰ ਵੀ ਜਾ ਕੇ ਜਦੋਂ ਨਿੱਕਾ ਜਿਹਾ ਸੈੱਲ ਟਿਕਦਾ ਤੇ ਛੇ ਮਹੀਨੇ ਲੱਗਦੇ ਨੇ ਆ ਨਿੱਕੀਆਂ ਨਿੱਕੀਆਂ ਨਾੜਾਂ ਬਣਾਉਂਦਾ ਰੱਬ ਇਹਦੇ ਸਰੀਰ ਦੇ ਅੰਗ ਬਣਾਉਂਦਾ ਮੈਂ ਕਹਿੰਦਾ ਵਾਹ ਉਹ ਮੇਰੇ ਦਾਤਿਆ ਤੇਰੇ ਵਰਗਾ ਮੂਰਤੀਆਂ ਘੜਨ ਵਾਲਾ ਕੋਈ ਨਹੀਂ ਕਿਹੋ ਜਿਹਾ ਮੂਰਤੀਕਾਰ ਹੈ ਜਦੋਂ ਕੋਈ ਬੰਦਾ ਮੂਰਤ ਬਣਾਉਂਦਾ ਨਾ ਉਹਨੂੰ ਬਾਹਰੋਂ ਕਿੰਨਾ ਕੁ ਮਟੀਰੀਅਲ ਲੈਣਾ ਪੈਂਦਾ ਇੱਕ ਨਿੱਕਾ ਜਿਹਾ ਸੈੱਲ ਪਿਤਾ ਕਾ ਬਿੰਦ ਮਾਂ ਕੀ ਰਕਤ ਜਿਹਨੂੰ ਬਾਬਾ ਜੀ ਨੇ ਕਿਹਾ ਕਹਿਣ ਲੱਗੇ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਨਿੱਕੀ ਜੀ ਪੁਤਲੀ ਬਣਾ ਦਿੱਤੀ ਉਸ ਬਣਾਉਣ ਵਾਲੇ ਨੇ ਅਣਕ ਭਾਂਤ ਕਰ ਮਣੀਏ ਸਾਜੇ ਅਨੇਕਾਂ ਭਾਂਤਾਂ ਨਾਲ ਮਣੀਏ ਇੱਕ ਇੱਕ ਮਣਕਾ ਬਣਾ ਦਿੱਤਾ ਕੈਸੀ ਉਹਦੀ ਚਿੱਤਰਕਾਰੀ ਏ ਉਹਨੇ ਵੇਖੋ ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਅਸੀਂ ਕਈ ਵਾਰੀ ਆਪਣਾ ਮਨ ਵੀ ਹੁੰਦਾ ਜਦੋਂ ਕੋਈ ਬੰਦਾ ਜਾਣ ਬੁੱਝ ਕੇ ਵਿਰੋਧ ਕਰਦਾ ਅਸੀਂ ਕਈ ਵਾਰੀ ਥਿੜਕਨੇ ਹਾਂ ਕਿਉਂ ਬਾਣੀ ਪੜ੍ਹਦੇ ਇੱਕ ਦਿਨ ਆਇਆ ਅਸਲ ਵਿੱਚ ਜਿਸ ਦਿਨ ਰੱਬ ਨੇ ਦੁਨੀਆਂ ਸਾਜੀ ਸੀ ਨਾ ਜੇ ਵਿਰੋਧ ਨਾ ਹੁੰਦਾ ਤੇ ਸ਼ਾਇਦ ਦੁਨੀਆਂ ਕਦੀ ਨਾ ਹੁੰਦੀ ਤੁਸੀਂ ਕਹੋਗੇ ਜੀ ਵਿਰੋਧ ਨਾ ਹੁੰਦਾ ਤੇ ਦੁਨੀਆਂ ਨਾ ਹੁੰਦੀ ਇਹ ਕਿਵੇਂ ਪੰਜਾਂ ਤੱਤਾਂ ਨਾਲ ਉਹਨੇ ਸੰਸਾਰ ਬਣਾਇਆ ਅੱਗ ਪਾਣੀ ਮਿੱਟੀ ਹਵਾ ਆਕਾਸ਼ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਨੇ ਅੱਗ ਤੇ ਪਾਣੀ ਇੱਕ ਦੂਜੇ ਦੇ ਵੈਰੀ ਨੇ ਕਿਤੇ ਇਹਨਾਂ ਦਾ ਮੇਲ ਹੈ ਆਪਸ ਵਿੱਚ ਹਵਾ ਤੇ ਅੱਗ ਕਦੀ ਦੇਖੋ ਅੱਗ ਬਲਦੀ ਹੋਵੇ ਤੇ ਹਵਾ ਚੱਲਦੀ ਹੋਵੇ ਹਵਾ ਕੀ ਕੁਝ ਕਰਦੀ ਅੱਗ ਨਾਲ ਇੱਕ ਦੂਜੇ ਦੇ ਵਿਰੋਧੀ ਤੱਤ ਨੇ ਤੇ ਜਿਸ ਦਿਨ ਉਹਨੇ ਪੈਦਾ ਸੰਸਾਰ ਕੀਤਾ ਵਿਰੋਧੀ ਤੱਤ ਇਕੱਠੇ ਕਰਕੇ ਬਣਾ ਦਿੱਤਾ ਕਿਉਂਕਿ ਜੀਵਨ ਵਿਰੋਧ ਵਿੱਚੋਂ ਹੀ ਨਿਕਲਦਾ ਹੈ ਜਿੱਦਣ ਵਿਰੋਧੀ ਤੱਤ ਆਪਣੀਆਂ ਆਪਣੀਆਂ ਥਾਵਾਂ ਤੇ ਚਲੇ ਜਾਣ ਉਦਣ ਬੰਦੇ ਦੀ ਮੌਤ ਹੋ ਜਾਂਦੀ ਹੈ ਵਿਰੋਧੀ ਹੈ ਜੋ ਤੇਰੀ ਜ਼ਿੰਦਗੀ ਬਣਦਾ ਹੈ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਇਕੱਠੇ ਕੀਤੇ ਸ੍ਰਿਸ਼ਟੀ ਬਣਾ ਦਿੱਤੀ ਪੰਜਾਂ ਤੱਤਾਂ ਦੇ ਨਾਲ ਤੂੰ ਸਰੀਰ ਬਣਾ ਦਿੱਤਾ ਤੇ ਸੱਚ ਜਾਣੋ ਜਿੰਨੀ ਦੇਰ ਤੱਕ ਵਿਰੋਧੀ ਤਨ ਵਿੱਚ ਨੇ ਓਨੀ ਦੇਰ ਤੱਕ ਜੀਵਨ ਹੈ ਤੇ ਜਿੱਦਣ ਇਹਨਾਂ ਦਾ ਵਿਰੋਧ ਮੁੱਕ ਗਿਆ ਉਦਣ ਪਵਨ ਹੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਜਿੱਦਣ ਇਹ ਤੱਤ ਤੇਰੇ ਵਿਰੋਧੀ ਛੱਡ ਕੇ ਚਲੇ ਗਏ ਉਦਣ ਤੇਰੀ ਮੌਤ ਹੈ ਪਰਮਾਤਮਾ ਨੇ ਅਸਲ ਵਿੱਚ ਜ਼ਿੰਦਗੀ ਦਾ ਸਵਾਦ ਵੀ ਇਹਦੇ ਵਿੱਚ ਹੈ ਸਾਹਿਬ ਕਿਰਪਾਲੂ ਜੀ ਨੇ ਕਿਰਪਾ ਕੀਤੀ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਪਰਮਾਤਮਾ ਉਹਨੇ ਪੰਜ ਤੱਤ ਇਕੱਠੇ ਕੀਤੇ ਵਿਰੋਧੀ ਇੱਕ ਦੂਜੇ ਦੇ ਤੇ ਮੈਂ ਕਹਿੰਦਾ ਜੇ ਜ਼ਿੰਦਗੀ ਜੀਣੀ ਹੈ ਨਾ ਆਪਣੇ ਤਨ ਤੋਂ ਸਿੱਖਿਆ ਲੈ ਕੇ ਜੀ जे इन्हां विरोधी तत्तां नूं चुक के तू 100 साल जी सकना ते इन्ने विरोधियों विच तू अंदर दी जिंदगी क्यों नहीं जी सकता। साहब कृपालू जी कहिंदे ने कि 6 महीने लगे अनेक तरह के मणियों ने साजे, 6 महीनों विच शरीर मुकम्मल हुंदा है। ये भी सियाने कहिंदे ने, मैं अर्ज करां कि जिस दिन इनू जोग मत वाली गल ना समझियो, जिस दिन नाड़वा बंदे का कटिया जाता है उदन ए सवासा गंढ बज जाती है। सियाने कहें उदन ए सवासा की गंढ बजती है। जल तो सिद्ध गोष्ठ भी आया कि बंदे की मौत तो पहला 6 महीने वह गंढ खुल जाती। तो मेरे चित च आया दाता कि शरीर के मुकम्मल हुंदिया भी 6 महीने लगे पर गंढ खोल दिती 6 महीने पहला। कमाई वालियां नूं पहले ही पता लग गया, अग्ञानी बंदे नूं पता ही उदन लगता जिदन जमका डंड मूंड में लग गया। खैर मैं अपने विषय वल तुरा। हजूर ने कहा चले चलन खार विचारा ले मनो गंढेंदियां 6 माह। गंढदियां गंढदियां 6 महीने लगे उस कारीगर नूं। ते देखो कैसा कारीगर होवेगा, कि वह जा रहमतां दा दाता है। वैसे वखरा चैप्टर है कि अज असी देखने हां निके निके चित्रकार वह निक्की जी बोतल विच कार फिट कीती होवेगी। ध्यान दिया जी, उन्होंने निक्की जी बोतल विच निक्की जी मंजी बना के फिट कीती हुंदी। वेख के दंग रह जाने हां भी यह किहो जिहा कारीगर है। मैं कहना परमात्मा तू कैसा कारीगर है, तू माता दे उधर विच किसे नूं पता ही नहीं लगन दिता, जिदे अंदर वह पलदा पे उन्हूं नहीं पता लगन दिता मैं इहदे अंग की हो जाए ते की हो जाए सुभा दा बनाना। मां नूं पता है कि जिहड़ा मेरे गर्भ विच पलदा पे इह किहड़े सुभा दा होवेगा। कहन लगे 6 महीने लाए तू इहदे तन नूं मुकम्मल कीता, 3 महीने तू होर दिते कि बिल्कुल चंगी तरह संसार भी जाए ए ते इनू कोई भी रोग असर ना कर सके। साहब ने कहा कि गंढ दियां 6 महीने लगे ते टुट दियां 1 खिन लगा। साहब ने कहा चले चलन खार विचारा ले मनो गंढेंदियां 6 माह तुड़ंदियां 1 खिनो अगली तो के कोठे मंडप खेत कर जिमी पुछ है असमान। जमीन पुछदी पई है असमान नूं। कई अर्थ करते ने असमान पुछदा है जमीन नूं, जिमी पुछे असमान फरीदा खेवट किन गए। महलां वाले किथे चले गए, अगो उत्तर मिले कि जालन गोरा नाल उलामे जी सह। वह कबरां भी सड़दे पए ने, उन्हां दी जिंद नूं उलामे पए मिलदे ने। प्यारे अज बाबे कबीर ने सानू यही बचन कहे कि कोठे मंडप खेत कर सोहने कोठे बनाने, सोहने मंडप महल माड़ियां बनाने, खेत कर इन्हां नाल किन्ना कु तेरा प्यार है। ते मैं अर्ज करां कि मंडप नाल प्यार ना कर, मंडप नूं देण वाले नाल प्यार कर। हुण इत्थे तां सिर्फ उन्हां इक्को गल कह दित्ती कोठे मंडप खेत कर। ते जे बाबे तरलोचन नूं पुछो भी जेड़ा बंदा सारी जिंदगी यही गाउंदा रहे मेरी कोठी मेरा महल मेरी जमीन, जेड़ा अंतले समय सवास भी यह निकले हां मैं एडे कमाल दा महल बनाया, कहन लगे वह मर के अगली जून प्रेत विच पैंदा है। जे मंडप विच रह के रब चेते आए ना ते फिर सचखंड थां मिलेगी। उन्हां दी इक तोक दी भुल्यो ना, कहन लगे अंत काल जो मंदर सिमरै साहब ये दिन निकले खाए मेरा महल। अंतकाल जो मंदर सिमरै ऐसी चिंता मैं जे मरै प्रेत जोन वल वल औ तरै। जे महल विच रहिंदिया इस महल दी थां तेनू चेते आ जाए अंतकाल जो नारायण सिमरै ऐसी चिंता मैं जे मरै बदत त्रिलोचन ते नर मुक्ता पीतांबर वाकै हृदय बसै। हजूर ने कहा कबीर कोठे मंडप खेत कर इना मखलां नूं इना कोठियां नूं इना तू दिन रात प्यार करना है। काहे मरो सवार, कादे वास्ते पोच पोच के सवार सवार के जाना पै। तेनू पता किन्नी थां मिलनी है, कारज 3.5 हथ घणी तां पौने 4। ਸੌਣ ਲੱਗਿਆਂ ਆਪਣੇ ਕੱਦ ਮੁਤਾਬਕ ਤੇ ਆਪਣੇ ਹੱਥ ਮੁਤਾਬਕ ਸਾਢੇ ਤਿੰਨ ਹੱਥ ਤੈਨੂੰ ਥਾਂ ਮਿਲ ਜਾਏਗੀ। ਜੇ ਚੌਖੀ ਲੱਤ ਪਸਾਰੇਗਾ ਤੇ ਪੌਣੇ ਚਾਰ ਹੋ ਜਾਏਗੀ। ਸੌਣ ਲੱਗਿਆਂ ਪੌਣੇ ਚਾਰ ਹੱਥ ਤੋਂ ਵੱਧ ਥਾਂ ਨਹੀਂ। ਤੇ ਇਹਨਾਂ ਮਖੱਲਾਂ ਦਾ, ਇਹਨਾਂ ਮਹਿਲ ਮਾੜੀਆਂ ਦਾ, ਇਸ ਐਸ਼ਵਰਜ ਦਾ ਮਾਣ ਨਾ ਕਰ। ਕਾਰਜ ਸਾਢੇ ਤੀਨ ਖੱਤ ਘਣੀ ਤਾਂ ਪੌਣੇ ਚਾਰ। ਤੇ ਬਾਬਾ ਜੀ ਨੇ ਇਹ ਬਚਨ ਕਹਿ ਫਰੀਦ ਸਾਹਿਬ ਨੇ ਉਹਨਾਂ ਦੇ ਰਚ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ। ਕਹਿਣ ਲੱਗੇ ਸਾਢੇ ਤ੍ਰੈ ਮਨ ਦਿਹੋਰੀ। ਭਾਵੇਂ ਇਹਦੇ ਅਰਥ ਟੀਕਾਕਾਰਾਂ ਨੇ ਇਹ ਕੀਤੇ ਨੇ ਕਿ ਸਾਢੇ ਤਿੰਨ ਮਨ ਦਾ ਪਲਿਆ ਹੋਇਆ ਸਰੀਰ, ਪਰ ਇੱਕ ਗੁਰਮੁਖ ਮਹਾਂਪੁਰਸ਼ ਅਰਥ ਕਰਦੇ ਸਨ ਕਿ ਸਾਢੇ ਤਿੰਨ ਮਨ ਦੇ ਅਰਥ ਕਿ ਖੱਥਾਂ ਦੀ ਮਿਣਤੀ, ਉਹਨਾਂ ਮਨ ਦੇ ਅਰਥ ਮਿਣਤੀ ਕਰ ਦਿੱਤੇ ਕਿ ਸਾਢੇ ਤਿੰਨ ਖੱਤ ਤੇਰੀ ਮਿਣਤੀ ਹੋਣੀ ਹੈ, ਸਾਢੇ ਤ੍ਰੈ ਮਨ ਦਿਹੋਰੀ ਤੇਰੀ ਦੇਹ ਦਾ ਕੱਦ ਕਾਠ ਤੇਰਾ ਕਿੰਨਾ ਕੁ ਥਾਂ ਤੂੰ ਘੇਰਨਾ ਹੈ, ਸਾਢੇ ਤਿੰਨ ਹੱਥ ਨਾ। ਜੇ ਮੰਨ ਲਓ ਸਾਢੇ ਤਿੰਨ ਮਨ ਦਾ ਸਰੀਰ ਵੀ ਹੈ ਤੇ ਕੀ ਸਾਢੇ ਤਿੰਨ ਮਨ ਦਾ ਸਰੀਰ ਕੋਠੀ ਨਾਲ ਲੈ ਜਾਏਗਾ? ਸਾਢੇ ਤ੍ਰੈ ਮਨ ਦਿਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਹੁਣ ਕਿਲੇ ਬੜੇ ਵੱਡੇ ਸਨ, ਕਿੰਨਾ ਉੱਚਾ ਕਿਲਾ ਬਣਾਇਆ ਤੇ ਕੀ ਕਿਲਿਆਂ ਵਿੱਚ ਮੌਤ ਨਹੀਂ ਆਉਂਦੀ? ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਲੋਕ ਸਹਿਸਕ੍ਰਿਤੀ ਦਾ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਕਿਹਾ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸ਼ੈ ਬਿਕਮ ਥਾਨ ਬਸੰਤ ਉੱਚੈ ਮੈਂ ਸਿਮਰਨ ਮਰਣੰ ਕਦਾਂਚਾ ਹੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਕਰਖ ਤੇ। ਇੰਨੇ ਵੱਡੇ ਮਹੱਲ ਵੀ ਸੁੱਤਾ, ਕਹਿੰਦਾ ਇੰਨਾ ਤਕੜਾ ਮਹੱਲ ਕਿਸੇ ਦੀ ਕੀ ਜ਼ਰੂਰਤ, ਮੈਂ ਕਿਹੜੀ ਥਾਂ ਤੇ ਸੁੱਤਾ, ਮੈਨੂੰ ਲੱਭ ਲੈ। ਬਾਬਾ ਜੀ ਨੇ ਕਿਹਾ ਮਹੱਲ ਨੇ ਕੋਈ ਨਹੀਂ ਬਚਾਉਣਾ, ਇਹਦੇ ਵਿੱਚੋਂ ਨਿੱਕੀ ਜੀ ਕੀੜੀ ਨਿਕਲੇਗੀ ਤੈਨੂੰ ਡੰਗ ਮਾਰੇਗੀ, ਉਹ ਕੀੜੀ ਦਾ ਜ਼ਖਮ ਹੀ ਤੇਰੀ ਮੌਤ ਬਣ ਜਾਏ। ਨਾਨਕ ਕੀਤੀ ਸਾਸ ਅਕਰਖ ਤੇ, ਕੀ ਤੈਨੂੰ ਮੌਤ ਉਹਦੇ ਨਾਲ ਨਹੀਂ? ਬਾਬਾ ਜੀ ਨੇ ਸ਼ਬਦ ਵਰਤੇ ਸਾਢੇ ਤ੍ਰੈ ਮਨ ਦਿਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ। ਪਿਆਰਿਆ ਕੋਠੀਆਂ ਬੜੀਆਂ ਸਨ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਅਗਲੀ ਤੋਕੇ ਤਿੰਨਾਂ ਪਿਆਰਿਆਂ ਭਾਈਆਂ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਪਿਆਰਿਆਂ ਭਾਈਆਂ ਕਿਉਂ ਕਿਹਾ, ਮਿੱਤਰ ਨਹੀਂ ਕਿਹਾ? ਸਾਡਾ ਇੱਕ ਮੁਹਾਵਰਾ ਕਿ ਭਰਾ ਬਾਹਵਾਂ ਹੁੰਦੇ ਨੇ, ਅੱਜ ਵੀ ਅਸੀਂ ਕਹਿੰਦੇ ਜਿਸ ਦਿਨ ਕਿਸੇ ਦੇ ਭਰਾ ਦੀ ਮੌਤ ਹੋ ਜਾਏ ਤੇ ਅਕਸਰ ਕਹਿੰਦਾ ਅੱਜ ਮੇਰੀ ਬਾਂਹ ਟੁੱਟ ਗਈ ਹੈ। ਸ਼ੇਰੇ ਪੰਜਾਬ ਜਮਰੌਦ ਦੇ ਕਿਲੇ ਵਿੱਚ ਹਰੀ ਸਿੰਘ ਨਲਵੇ ਦੇ ਮੌਤ ਦਾ ਜਦੋਂ ਸੁਨੇਹਾ ਮਿਲਿਆ ਤੇ ਜਮਰੌਦ ਪਹੁੰਚਿਆ, ਉਥੇ ਕਹਿੰਦੇ ਨੇ ਇਹ ਉੱਚੀ ਸਾਰੀ ਰੋਇਆ ਸੀ। ਕਿਸੇ ਨੇ ਇੱਕ ਗੱਲ ਕਹੀ ਵੀ ਇੰਨਾ ਤੂੰ ਤਾਕਤਵਰ ਬਾਦਸ਼ਾਹ, ਇੰਨਾ ਤੂੰ ਅਡੋਲ ਰਹਿਣ ਵਾਲਾ, ਅੱਜ ਤੂੰ ਇੰਨਾ ਉੱਚੀ ਰੋਇਆ ਕਿਉਂਵੇਂ? ਤੇ ਇੱਕ ਇਤਿਹਾਸਕਾਰ ਕਹਿੰਦਾ ਸ਼ਬਦ ਸੀ ਅੱਜ ਤੱਕ ਕੇਵਲ ਇੱਕ ਅੱਖ ਸੀ, ਮੈਂ ਇੱਕ ਨਾਲ ਦੇਖਦਾ ਸਾਂ, ਸੱਚ ਜਾਣੋ ਹਰੀ ਸਿੰਘ ਨਲਵੇ ਦੀ ਮੌਤ ਮੇਰੀਆਂ ਦੋਨੋਂ ਅੱਖਾਂ ਬੰਦ ਕਰ ਗਈ ਹੈ। ਨਲਵੇ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਇੱਕ ਇੰਚ ਵੀ ਅੱਗੇ ਨਹੀਂ ਵਧਿਆ। ਭਰਾ ਮਿੱਤਰ ਬਾਹਵਾਂ ਹੁੰਦੇ ਨੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਭਾਵੇਂ ਇੱਕੇ ਨੇ ਤਾਂ ਉਦਾਹਰਣ ਢੁੱਕਦੀ ਜਾਂ ਨਹੀਂ, ਪਰ ਮੈਂ ਅਰਜ਼ ਕੀਤੀ ਇੰਨਾ ਕੁਝ ਥਾਂ ਹੁੰਦਾ ਮਿੱਤਰਾਂ ਤੇ ਭਰਾਵਾਂ ਦਾ। ਭਰਾ ਮਰੇ, ਕਹਿੰਦੇ ਆ ਮੇਰੀਆਂ ਬਾਹਵਾਂ ਟੁੱਟ ਗਈਆਂ, ਤੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੂੰ ਦੁਨੀਆਂ ਵਿੱਚ ਵਿਚਰਨਾ ਇਸ ਮਾਣ ਤੇ ਮੇਰੀਆਂ ਬਾਹਵਾਂ ਬੜੀਆਂ ਨੇ, ਮੇਰੇ ਭਰਾ ਬੜੇ ਨੇ। ਭਰਾ ਦੀ ਮੌਤ ਹੋ ਜਾ, ਤੂੰ ਕਹਿੰਦਾ ਮੇਰੀ ਬਾਂਹ ਟੁੱਟ ਗਈ, ਤੇ ਇੱਕ ਗੱਲ ਚੇਤੇ ਰੱਖੀ ਜਿਨ੍ਹਾਂ ਨੂੰ ਤੂੰ ਆਪਣੀ ਹਿਫਾਜ਼ਤ ਵਾਲੀਆਂ ਬਾਹਵਾਂ ਕਹਿੰਦਾ, ਜਿਸ ਦਿਨ ਤੇਰੀ ਮੌਤ ਹੋ ਗਈ ਕਿਸੇ ਬੇਗਾਨੇ ਨੇ ਪਹਿਲਾਂ ਤੇਰੀ ਅਰਥੀ ਨੂੰ ਬਾਹਵਾਂ ਤੇ ਨਹੀਂ ਚੁੱਕਣਾ, ਜਿਨ੍ਹਾਂ ਨੂੰ ਤੂੰ ਬਾਹਵਾਂ ਕਹਿੰਦਾ ਤੇਰੇ ਭਰਾਵਾਂ ਨੇ ਆਪਣੀਆਂ ਬਾਹਵਾਂ ਨਾਲ ਚੁੱਕ ਕੇ ਤੈਨੂੰ ਆਪਣੇ ਮੋਢੇ ਤੇ ਰੱਖ ਲੈਣਾ। ਉੱਥੇ ਤਾਂ ਬਾਹਵਾਂ ਵੀ ਸਾਥ ਨਹੀਂ ਦਿੰਦੀਆਂ, ਭਰਾ ਵੀ ਸਾਥ ਨਹੀਂ ਦਿੰਦੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ, ਮਹੱਲਾਂ ਦਾ ਮਾਲਕ, ਕਿਲਿਆਂ ਦਾ ਮਾਲਕ, ਵੇਖੋ ਬੰਦਾ ਚੱਲਿਆ, ਚੌਂ ਜਣਿਆਂ ਦੇ ਕੰਨ ਇਹ ਮਹਿਲ ਮਾੜੀਆਂ ਨਹੀਂ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਆਏ ਕੰਮ। ਜੇ ਤੇਰੇ ਕੋਲ ਭਜਨ ਬੰਦਗੀ ਸਿਮਰਨ ਹੈ। ਸਾਹਿਬ ਬਾਬਾ ਕਬੀਰ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਕਬੀਰ ਕੋਠੇ ਮੰਡਪ ਖੇਤ ਕਰ ਕਾਹੇ ਮਰੋ ਸਵਾਰ, ਕਾਰਜ ਸਾਡੇ ਤੀਨ ਖਤ ਘਣੀ ਤਾਂ ਪੌਣੇ ਚਾਰ। ਅਗਲਾ ਅਸੀਂ ਉਹਨਾਂ ਦੇ ਇੱਕ ਬਚਨ ਪੜ੍ਹਨੇ ਆ, ਪੜ੍ਹ ਕੇ ਵੀ ਪਿੱਛੇ ਆਏ ਆ, ਕਬੀਰ ਗਰਭ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉਪਰ ਜਾਮੈ ਕਾਸ। ਅੱਜ ਕੱਲ ਲੇਟ ਜਾਣਾ ਉੱਤੇ ਘਾ ਜੰਮਣਾ, ਮੇਰੇ ਸਤਿਗੁਰੂ ਨੇ ਇਹ ਗੱਲ ਲਾਹੌਰ ਕਹੀ ਸੀ, ਦੁਨੀ ਚੰਦਾ ਬਸ ਇੱਕ ਸੂਈ ਮੇਰੀ ਲੈ ਜਾਈ, ਤੇਰੇ ਮਹੱਲ ਸੁਣਿਆ ਜਾਣੇ ਨੇ, ਝੰਡੇ ਜਿਹੜੇ ਝੁਲਦੇ ਨੇ ਇਹ ਜਾਣੇ ਨੇ। ਤੇ ਜਦੋਂ ਘਰ ਵਾਲੀ ਨੇ ਕਿਹਾ ਕਿ ਪਤੀ ਨੂੰ ਮੈਨੂੰ ਅਫਸੋਸ ਕਿ ਇੰਨੇ ਕੁ ਮਾਇਆ ਵਿੱਚ ਤੁਸੀਂ ਅੰਦਰੋਂ ਭੁੱਲ ਗਏ, ਮਾਇਆ ਦੇ ਨਸ਼ੇ ਵਿੱਚ ਕਿ ਸੂਈ ਫਕੀਰ ਦੀ ਦਾ ਵਾਅਦਾ ਕਰਕੇ ਆ ਗਏ ਹੋ, ਇੱਥੇ ਤਾਂ ਆਪਣੇ ਤਨ ਨਹੀਂ ਜਾਣੇ। ਕਹਿੰਦਾ ਬਾਕੀ ਤਨ ਨਹੀਂ ਜਾਣਾ, ਪਰ ਇਹ ਨਹੀਂ ਸੋਚਿਆ ਜੇ ਕਿ ਮਹੱਲ ਵੀ ਨਹੀਂ ਜਾਣੇ, ਇਹ ਹੀ ਕਿਹਾ। ਕਹਿੰਦਾ ਤਨ ਨਹੀਂ ਜਾਣਾ, ਆ ਕੇ ਸੂਈ ਬਾਬੇ ਨੂੰ ਦਿੱਤੀ। ਕਹਿੰਦਾ ਫਕੀਰ ਬਾਬਾ ਮੈਂ ਸੂਈ ਨਹੀਂ ਲਿਜਾ ਸਕਦਾ। ਪੁੱਛਿਆ ਦੁਨੀ ਚੰਦਾ ਕਿਉਂ? ਕਹਿਣ ਲੱਗਾ ਤਨ ਨਹੀਂ ਜਾਣੇ, ਸੂਈ ਕਿੱਥੇ ਜਾਏਗੀ? ਹਜ਼ੂਰ ਮੁਸਕਰਾ ਕੇ ਕਹਿੰਦੇ ਆ ਕਿਲੇ ਤੇ ਕੀ ਝੁਲਦਾ? ਕਹਿੰਦਾ ਝੰਡੇ ਮੇਰੇ, ਇੰਨੇ ਲੱਖ ਰੁਪਈਏ। ਕਹਿੰਦੇ ਨੇ ਜੇ ਸੂਈ ਨੇ ਤੇ ਤਨ ਨੇ ਨਹੀਂ ਜਾਣਾ, ਜਿਹੜੇ ਤੂੰ ਝੰਡੇ ਝੁਲਾਈ ਬੈਠਾ ਇਹਨਾਂ ਵਿੱਚੋਂ ਇੱਕ ਟਕਾ ਵੀ ਨਹੀਂ ਜਾਣਾ, ਇਹ ਕਿਹੜੇ ਤੇਰੇ ਨਾਲ ਜੁੜਨੇ ਨੇ। ਤੇ ਬੜੇ ਸੋਹਣੇ ਇੱਕ ਵਿਦਵਾਨ ਨੇ ਬਚਨ ਕਹੇ, ਕਹਿੰਦਾ ਸੂਈ ਦੋ ਕੰਮ ਕਰਦੀ ਏ, ਇੱਕ ਤਾਂ ਤਿੱਖੀ ਏ, ਰੱਬ ਮਿਹਰ ਕਰੇ ਸਾਨੂੰ ਸੂਈ ਵਰਗੀ ਜ਼ਿੰਦਗੀ ਦੇ ਕੈਂਚੀ ਵਰਗੀ ਨਾ ਦੇ। ਬਾਬੇ ਫਰੀਦ ਨੂੰ ਕਿਸੇ ਨੇ ਕੈਂਚੀ ਸੋਨੇ ਦੇ ਮੁੱਠੇ ਵਾਲੀ ਭੇਟ ਕੀਤੀ ਸੀ, ਉਹਦੀ ਜਿਹੜਾ ਮੁੱਠਾ ਸੀ ਨਾ ਜਿਹਨੂੰ ਪਕੜੀਦਾ ਸੀ ਉਹ ਸੋਨੇ ਦਾ ਸੀ, ਤੇ ਜਦੋਂ ਉਹਨੇ ਲਿਆ ਕੇ ਸੂਈ ਦੀ ਥਾਂ ਤੇ ਕੈਂਚੀ ਦੇ ਦਿੱਤੀ, ਬਾਬਾ ਜੀ ਨੂੰ ਕਹਿੰਦਾ ਦੇਖੋ ਕੈਂਚੀ ਸੋਨੇ ਦੇ ਮੁੱਠੇ ਵਾਲੀ ਭਰੇ ਹੋਏ ਇਕੱਠ ਵਿੱਚ। ਬਾਬਾ ਜੀ ਕਹਿਣ ਲੱਗੇ ਭਲਿਆ ਜੇ ਲੈ ਕੇ ਆਇਆ ਸੈਂ ਤੇ ਫਕੀਰਾਂ ਕੋਲ ਸੂਈ ਲੈ ਕੇ ਆਉਂਦੋ, ਕਿਉਂਕਿ ਫਕੀਰਾਂ ਦੇ ਹੱਥ ਵਿੱਚ ਕੈਂਚੀਆਂ ਚੰਗੀਆਂ ਨਹੀਂ ਲੱਗਦੀਆਂ। ਕਹਿੰਦਾ ਮਹਾਰਾਜ ਸੋਨੇ ਦੀ ਮੁੱਠੇ ਵਾਲੀ ਏ। ਕਹਿਣ ਲੱਗੇ ਕੈਂਚੀ ਕੱਟਦੀ ਏ ਸੂਈ ਜੋੜਦੀ ਏ, ਫਕੀਰਾਂ ਦੇ ਕੋਲ ਸੂਈਆਂ ਚਾਹੀਦੀਆਂ ਨੇ, ਫਕੀਰਾਂ ਕੋਲ ਕੈਂਚੀਆਂ ਨਹੀਂ ਚਾਹੀਦੀਆਂ। ਫਕੀਰ ਤੋੜਨ ਵਾਲੇ ਨਹੀਂ, ਫਕੀਰ ਕੱਟਣ ਵਾਲੇ ਨਹੀਂ, ਫਕੀਰ ਕਦੀ ਵੀ ਕਿਸੇ ਨੂੰ ਤੋੜਦੇ ਨਹੀਂ। ਤੇ ਕਦੀ ਦੇਖੋ ਇੱਕ ਦਿਨ ਅਰਜ਼ ਕੀਤੀ ਸੀ ਜਿਹੜੇ ਸਿੱਖ ਵੀਰ ਕੱਪੜੇ ਸੀਂਦੇ ਨੇ ਨਾ, ਤੇ ਉਹਨਾਂ ਦੀ ਕੈਂਚੀ ਪੈਰਾਂ ਵਿੱਚ ਪਈ ਹੁੰਦੀ ਏ ਤੇ ਸੂਈ ਨੂੰ ਆਪਣੀ ਪੱਗ ਵਿੱਚ ਟੋਂਕ ਕੇ ਰੱਖਦੇ ਨੇ। ਜਿਹੜੇ ਉਹ ਕੱਪੜੇ ਸੀ ਜਾਣਗੇ, ਤਰਪਾਈ ਕਰਨਗੇ, ਤੇ ਜੇ ਕਿਤੇ ਲੋੜ ਪੈ ਜਾਏ ਤੇ ਸੂਈ ਨੂੰ ਥੱਲੇ ਨਹੀਂ ਸੱਟਦੇ, ਸੂਈ ਨੂੰ ਪੱਗ ਵਿੱਚ ਟੰਗਦੇ ਨੇ, ਕੈਂਚੀ ਨੂੰ ਪੈਰਾਂ ਵਿੱਚ ਸੱਟਦੇ ਨੇ। ਸੱਚ ਜਾਣੋ ਸੂਈ ਲੈ ਕੇ ਜੋੜਨ ਵਾਲੇ ਸਿਰਾਂ ਦੇ ਤਾਜ ਬਣਦੇ ਨੇ, ਕੈਂਚੀ ਦੀ ਤਰ੍ਹਾਂ ਕੱਟਣ ਵਾਲੇ ਲੋਕਾਂ ਦੇ ਪੈਰਾਂ ਵਿੱਚ ਰੁਲਦੇ। ਜੋੜਨ ਵਾਲੇ ਤਾਜ ਨੇ, ਤੋੜਨ ਵਾਲੇ ਕਦੀ ਤਾਜ ਨਹੀਂ ਬਣੇ। ਹਜ਼ੂਰ ਨੇ ਸੂਈ ਦਿੱਤੀ ਤੇ ਸੂਈ ਕੰਮ ਦੋ ਕਰਦੀ ਏ, ਇੱਕ ਤਾਂ ਬੰਦੇ ਨੂੰ ਚੁੱਭਦੀ ਏ ਤੇ ਸੁਚੇਤ ਕਰਦੀ ਏ ਤਕੜਾ ਹੋ, ਤੇ ਦੂਜਾ ਆਪਣੀ ਸੁਰਾਖ ਵਿੱਚ ਧਾਗਾ ਪਾ ਕੇ ਕੈਂਚੀ ਨੇ ਜਿਹੜੇ ਕੱਟੇ ਨੇ, ਸੂਈ ਦੋ ਕੰਮ ਕਰਦੀ, ਕੈਂਚੀ ਕੇਵਲ ਇੱਕ ਕਰਦੀ, ਕੈਂਚੀ ਕੇਵਲ ਕੱਟਦੀ ਏ ਤੇ ਸੂਈ ਤਿੱਖੀ ਨਿਕਲ ਕੇ ਕੱਟਿਆਂ ਹੋਇਆਂ ਨੂੰ ਆਪਣੇ ਵਿੱਚ ਪਰੋਂਦੀ ਏ ਤੇ ਪਿੱਛੇ ਪਏ ਹੋਏ ਧਾਗੇ ਨਾਲ ਕੱਟੇ ਹੋਏ ਸੀ ਕੇ ਰੱਖ ਦਿੰਦੀ ਏ। ਮੇਰੇ ਬਾਬੇ ਨੇ ਸੂਈ ਦਿੱਤੀ ਤੇ ਦੁਨੀ ਚੰਦ ਚਰਨਾ ਤੇ ਡਿੱਗਾ। ਬਾਬਾ ਜੀ ਨੇ ਸੂਈ ਦੀ ਚੋਭ ਨਾਲ ਮਾਇਆ ਦੀ ਨੀਂਦ ਤੋਂ ਸੁਚੇਤ ਕੀਤਾ। ਨਾਮ ਦੁਨੀ ਤੰਦ ਸੀ ਤੇ ਦੀਨ ਕਦੀ ਜਾਣਿਆ ਨਹੀਂ ਸੀ। ਬਾਬੇ ਨੇ ਕਿਹਾ, ਕਹਿਣ ਲੱਗੇ ਦੀਨ ਗਵਾਇਆ ਦੁਨੀ ਸਿਓ, ਦੁਨੀ ਚੰਦਾ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਖਾਤ। ਤਿੱਖੀ ਨੋਕ ਨਾਲ ਉਹਨੂੰ ਸੁਚੇਤ ਕਰ ਦਿੱਤਾ ਤੇ ਸਿਫਤ ਸਲਾਹ ਦਾ ਧਾਗਾ ਪਾ ਕੇ ਦੁਨੀ ਚੰਦ ਨੂੰ ਸਦਾ ਦੀਨ ਦੇ ਨਾਲ ਜੋੜ ਦਿੱਤਾ। ਦੁਨੀ ਚੰਦ ਦੀਨ ਦਾ ਰੂਪ ਹੋ ਗਿਆ, ਉਹਦੇ ਅੰਦਰ ਧਰਮ ਟਿਕ ਗਿਆ। ਆਓ ਪਿਆਰਿਓ, ਦੇਖੋ ਇਹਨੂੰ ਕੇਵਲ ਸੁਣ ਕੇ ਨਹੀਂ, ਆਰੰਭ ਤਾਂ ਮੈਂ ਕੀਤੀ ਸੀ, ਖਾਣਾ ਚੰਗਾ ਹੈ, ਬੰਦੇ ਦੀ ਬੇਸਿਕ ਜ਼ਰੂਰਤ ਹੈ ਰੋਟੀ, ਪਰ ਜ਼ਿੰਦਗੀ ਦਾ ਆਧਾਰ ਕੇਵਲ ਖਾਣਾ ਨਾ ਬਣਾ ਲਈਏ, ਜ਼ਿੰਦਗੀ ਦਾ ਆਧਾਰ ਬਣਾਈਏ ਕਿ ਸਾਚਾ ਨਾਮ ਮੇਰਾ आधारो, साच नाम आधार मेरा जिन भुखा सब गवाइयां। बेसक जरूरत है तेनू रब महल भी दे, तेनू जमीन भी दे, तेनू कोठियां कारां भी दे। बस एक गल चेते रखी कि मैं तेरी दित्ती हुई दात ते एक पहरेदार बैठा वा, तू मैनू सहूलतां दित्तियां ने, दातां तेरियां अपणियां। सतगुरु मेहर करे असानू भी सूझ बख्शे, इन्नी कु बेनतियां प्रवान करनियां, खोईयां बेअंत भुलां कृपा करके बख्श देनियां।